اے سلوک سب پتھیو سنایو سب سنگت کے من میں بھائیو برکھا لگی پرن کنھیرے گئے سکل نر کر تس بیرے.
واہگرو جی کا خالصہ واہگرو جی کی فتح. جگو جگ اٹل گر شبد اوتار ستگرو تن تن شری گرو گرنتھ صاحب سچے پاتشاہ دے پوتر چرناں وچ نویں پاتشاہ تلک جنجو دے راکھے تن تن شری گرو تیگ بہادر صاحب جی مہاراج جی دے پوتر پاون اتحاسک استھان تے سندھیا ویلے دے سجے ہوئے دیواناں چ حاضریاں بھر رہی گرو کا خاص روپ گرو خالصہ ساتھ سنگت وڈے بھاگ ہن. لتا پرتی گرو چرناں وچ جڑ کے حاضریاں بھر کے صاحب کمال سربنس دانی چٹیاں باجاں والے ستگرو ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਔਰ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ. ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਦਮਦਮਾ ਸਾਹਿਬ ਵਿਖੇ ਬਿਰਾਜਮਾਨ ਹਨ. ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਵਿੱਚ ਬੇਅੰਤ ਗੁਰੂ ਦੀਆਂ ਸੰਗਤਾਂ ਬੇਅੰਤ ਗੁਰੂ ਕੇ ਸਿੱਖ ਆ ਕੇ ਹਾਜ਼ਰੀਆਂ ਭਰਦੇ ਨੇ ਔਰ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ. ਦੇਵ ਨੇਤ ਨਾਲ ਇੱਕ ਐਸਾ ਸਮਾਂ ਬਣਿਆ ਕਿ ਸਾਰੇ ਪਾਸੇ ਕਾਲ ਪੈ ਗਿਆ, ਭਾਵ ਔੜ ਲੱਗ ਗਈ, ਮੀਂਹ ਨਹੀਂ ਪੈ ਰਿਹਾ, ਫਸਲਾਂ ਸੁੱਕਣ ਲੱਗੀਆਂ, ਸੜਨ ਲੱਗੀਆਂ. ਜ਼ਿਮੀਦਾਰ ਤੇ ਇਲਾਕੇ ਦੇ ਲੋਕ ਬੜੇ ਪਰੇਸ਼ਾਨ ਨੇ. ਇਕੱਠਿਆਂ ਹੋ ਕੇ ਸਾਰੇ ਲੋਕਾਂ ਨੇ ਸਲਾਹ ਕੀਤੀ ਕਿ ਆਪਣੇ ਨੇੜੇ ਦਸਵੇਂ ਪਾਤਸ਼ਾਹ ਜੀ ਉਤਰੇ ਨੇ, ਸਾਰੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ, ਚੱਲ ਕੇ ਉਹਨਾਂ ਕੋਲ ਬੇਨਤੀ ਕਰੀਏ. ਇਲਾਕਾ ਨਿਵਾਸੀ ਸਾਰੇ ਸਿੱਖ ਇਕੱਠੇ ਹੋ ਕੇ ਸ੍ਰੀ ਦਮਦਮਾ ਸਾਹਿਬ ਮਹਾਰਾਜ ਜੀ ਦੇ ਚਰਣਾਂ ਵਿੱਚ ਆਏ ਨੇ. ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੀਂਹ ਨਹੀਂ ਪੈ ਰਿਹਾ, ਜੇ ਫਸਲਾਂ ਸੁੱਕ ਗਈਆਂ ਤੇ ਅਸੀਂ ਭੁੱਖ ਨਾਲ ਮਰ ਜਾਵਾਂਗੇ, ਸਾਨੂੰ ਸਾਡਾ ਪਰਿਵਾਰ ਤੇ ਆਪਣਾ ਆਪ ਪਾਲਣਾ ਔਖਾ ਹੋ ਜਾਏਗਾ. ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਡੱਲਾ ਜੀ ਇੰਦਰ ਦਾ ਨਾਂ ਲੈ ਕੇ ਸੱਤ ਜੁੱਤੀਆਂ ਮਾਰੋ ਤੇ ਉਹਨੂੰ ਆਖੋ ਕਿ ਮੀਂਹ ਪਾਵੇ. ਭਾਈ ਡੱਲੇ ਨੇ ਸਤਿਗੁਰਾਂ ਦਾ ਬਚਨ ਸੱਤ ਬਚਨ ਕਹਿ ਕੇ ਮੰਨਦਿਆਂ ਆਕਾਸ਼ ਵੱਲ ਵਗਾ ਕੇ ਸੱਤ ਵੇਰ ਜੁੱਤੀ ਮਾਰੀ ਔਰ ਆਖਿਆ, ਹੇ ਇੰਦਰ, ਅਸੀਂ ਸਭ ਗੁਰੂ ਪਾਤਸ਼ਾਹ ਦੇ ਹੁਕਮ ਵਿੱਚ ਆ, ਤੈਨੂੰ ਵੀ ਗੁਰੂ ਹੁਕਮ ਮੰਨਣਾ ਪਏਗਾ, ਮੀਂਹ ਪਾ. ਇਹ ਕਹਿਣ ਦੀ ਦੇਰੀ ਸੀ, ਸਤਿਗੁਰਾਂ ਦੇ ਪ੍ਰਤਾਪ ਦੇ ਭੈ ਸਦਕਾ ਇੰਦਰ ਦੇਵ ਨੇ ਆਕਾਸ਼ ਦੇ ਵਿੱਚੋਂ ਮੌਲੇ ਧਾਰ ਵਰਖਾ ਪਾਈ, ਮੀਂਹ ਪੈਣਾ ਸ਼ੁਰੂ ਹੋ ਗਿਆ, ਸਾਰੀਆਂ ਫਸਲਾਂ ਸਰ ਸਬਜ ਹੋ ਗਈਆਂ ਔਰ ਜਦੋਂ ਮੀਂਹ ਪਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ. ਮੁਸਕਰਾ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦਾ ਪਵਿੱਤਰ ਪਾਵਨ ਸਲੋਕ ਆਪਣੇ ਮੁਖੋਂ ਉਚਾਰਨ ਕੀਤਾ. ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਇਹ ਪਵਿੱਤਰ ਸਲੋਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਇਹਦੀ ਵਿਆਖਿਆ ਆਪਾਂ ਕੱਲ ਦੀ ਕਥਾ ਵਿੱਚ ਵਿਚਾਰੀ ਹੈ। ਆਓ ਦਸਵੇਂ ਪਾਤਸ਼ਾਹ ਦਾ ਹੋਰ ਪਵਿੱਤਰ ਇਤਿਹਾਸ, ਮਨ ਬਿਰਤੀਆਂ ਏਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਈ ਇੱਕ ਦਿਨ ਸਤਿਗੁਰ ਬੈਠ ਬਖਾਨਾ, ਦਯਾਵਾਨ ਇਹ ਦੇਸ਼ ਮਾਨਾ।
ਮਹਾਰਾਜ ਜੀ ਮਾਲਵੇ ਦੇ ਇਲਾਕੇ ਚ ਵਿਚਰਦੇ ਨੇ, ਸ਼ਿਕਾਰ ਖੇਡਣ ਵਾਸਤੇ ਜਾਂਦੇ ਤੇ ਦੂਰ ਦੂਰ ਤੱਕ ਜਿਹੜਾ ਇਹ ਮਾਲਵੇ ਦਾ ਜੰਗਲ ਦਾ ਇਲਾਕਾ ਨਗਰ ਵੇਖਦੇ ਨੇ, ਉਥੋਂ ਦੇ ਲੋਕਾਂ ਨੂੰ ਵੇਖਦੇ ਨੇ, ਉਨ੍ਹਾਂ ਦਾ ਸੁਭਾਅ ਵੇਖਦੇ ਨੇ, ਉਨ੍ਹਾਂ ਦੀ ਬਿਰਤੀ ਪਰਖਦੇ ਨੇ। ਇਕ ਦਿਨ ਸਤਿਗੁਰੂ ਜੀ ਬੈਠੇ ਸਨ ਤੇ ਬੈਠਿਆਂ ਬੈਠਿਆਂ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਇਸ ਇਲਾਕੇ ਦੇ ਜਿਹੜੇ ਲੋਕ ਨੇ ਉਹ ਬੜੇ ਦਇਆਵਾਨ ਹਨ। ਇਹ ਜਿਹੜੇ ਇਲਾਕੇ ਦੇ ਮਾਲਵੇ ਦੇ ਜੰਗਲ ਦੇ ਇਲਾਕੇ ਦੇ ਲੋਕ ਨੇ, ਇਨ੍ਹਾਂ ਦੀ ਬਿਰਤੀ ਵਿਚ ਦਇਆ ਦੀ ਬਿਰਤੀ ਜ਼ਿਆਦਾ ਹੈ। ਜੇ ਕੋਈ ਗਰੀਬ ਜਾਂ ਕੋਈ ਨਿਮਾਣਾ ਜਾਂ ਕੋਈ ਲੋੜਵੰਦ ਇਨ੍ਹਾਂ ਕੋਲ ਆ ਜਾਂਦਾ ਤੇ ਉਹਦੇ ਤੇ ਦਇਆ ਕਰਦੇ ਨੇ। ਇਨ੍ਹਾਂ ਦਾ ਜਿਹੜਾ ਸੁਭਾਅ ਹੈ ਉਹ ਦਇਆਵਾਨ ਹੈ।
ਸਿੱਖੀ ਭਾਵ ਵਡੇਰ ਵਡੇਰਾ,
ਪਰ ਸਿੱਖੀ ਦਾ ਜਿਹੜਾ ਭਾਵ ਹੈ ਉਹ ਵੱਡੇ ਤੋਂ ਵੱਡਾ ਹੈ। ਸਿੱਖੀ ਜਿਹੜੀ ਹੈ ਉਹ ਬੜੀ ਪਰੇ ਦੀ ਖੇਡ ਹੈ, ਉਥੇ ਤੱਕ ਪਹੁੰਚਣ ਵਾਸਤੇ ਤਾਂ ਭਾਈ ਸਿਰ ਦੀਜਾ ਆਪ ਗਵਾਏ ਵਾਲੀ ਅਵਸਥਾ ਬਣਾਉਣੀ ਪੈਂਦੀ ਹੈ। ਇਸ ਕਰਕੇ ਸਿੱਖੀ ਦਾ ਭਾਵ ਜਿਹੜਾ ਹੈ ਉਹ ਵੱਡੇ ਤੋਂ ਵੱਡਾ ਹੈ।
ਤੂੰ ਇਹੀ ਕਹਿ ਝੂਠ ਕਨੇਰਾ,
ਇਨ੍ਹਾਂ ਇਲਾਕੇ ਦੇ ਲੋਕਾਂ ਦੇ ਵਿੱਚ ਇੱਕ ਕਮੀ ਜ਼ਰੂਰ ਹੈ। ਕੁਝ ਕਮੀਆਂ ਵੀ ਨੇ, ਗੁਣ ਵੀ ਨੇ, ਦਇਆਵਾਨ ਨੇ ਤੇ ਕਮੀਆਂ ਵੀ ਨੇ। ਕਮੀ ਇਹ ਹੈ ਵੀ ਇਹ ਝੂਠ ਬੜਾ ਬੋਲਦੇ ਨੇ, ਇਨ੍ਹਾਂ ਅੰਦਰ ਝੂਠ ਬੋਲਣ ਦੀ ਬੜੀ ਬਿਰਤੀ ਹੈ, ਪੈਰ ਪੈਰ ਤੇ ਝੂਠ ਬੋਲਦੇ ਹਨ।
ਪੁੱਤਰੀ ਪੀਛੇ ਪਲੈ ਸਦਾਏ,
ਔਰ ਉਥੇ ਇਲਾਕੇ ਦੇ ਵਿਚ ਇਕ ਬੜਾ ਵੱਡਾ ਦੋਸ਼ ਸੀ ਉਨ੍ਹਾਂ ਲੋਕਾਂ ਦੇ ਵਿਚ ਕਿ ਆਪਣੀਆਂ ਲੜਕੀਆਂ ਵੇਚਦੇ ਵੀ ਸਨ। ਵਿਆਹ ਕਰਨ ਦੇ ਬਦਲੇ ਜਿਹਦੇ ਨਾਲ ਲੜਕੀ ਵਿਆਹੁੰਦੇ ਸਨ, ਬਦਲੇ ਵਿਚ ਉਹਦੇ ਕੋਲੋਂ ਪੈਸੇ ਲੈਂਦੇ ਸਨ। ਏਦਾਂ ਦਾ ਔਗਣ ਵੀ ਸੀ ਉਨ੍ਹਾਂ ਲੋਕਾਂ ਵਿਚ।
ਅੰਨ ਕਨੋਏ ਤੋਟ ਨਾ ਕਾਏ,
ਮਹਾਰਾਜ ਜੀ ਕਹਿੰਦੇ ਇੱਥੇ ਅੰਨ ਬਹੁਤ ਹੋਵੇਗਾ, ਆਉਣ ਵਾਲੇ ਸਮੇਂ ਵਿਚ ਕਿਸੇ ਵੀ ਪ੍ਰਕਾਰ ਦਾ ਤੋਟਾ ਨਹੀਂ ਹੋਵੇਗਾ।
ਨਹੀਂ ਅਗਾ ਮਹਿੰਗੇ ਮਨ ਕਾਚੇ,
ਜਿੰਨਾ ਜ਼ਿਆਦਾ ਅੰਨ ਹੋਵੇਗਾ ਫਿਰ ਵੀ ਇਹ ਰੱਜਣਗੇ ਨਹੀਂ, ਇਨ੍ਹਾਂ ਅੰਦਰ ਰਜੇਵਾ ਨਹੀਂ ਹੋਵੇਗਾ, ਫਿਰ ਵੀ ਇਹ ਤ੍ਰਿਪਤ ਨਹੀਂ ਹੋਣਗੇ, ਏਦਾਂ ਦੇ ਮਨ ਦੇ ਕੱਚੇ ਹਨ।
ਪੈਸੇ ਕੀ ਤ੍ਰਿਸ਼ਨਾ ਮੈਂ ਰਾਚੇ,
ਪੈਸੇ ਦੀ ਤ੍ਰਿਸ਼ਨਾ ਦੇ ਵਿਚ ਇਨ੍ਹਾਂ ਲੋਕਾਂ ਦਾ ਮਨ ਰਚਿਆ ਹੋਇਆ ਹੈ।
ਬਾਕ ਨ ਮਨ ਰਹਿ ਮਤ ਮਾਰੇ,
ਬਹੁਤੇ ਅੜਬ ਬਿਰਤੀ ਵਾਲੇ ਨੇ, ਬਾਕ ਨੀ ਮੰਨਦੇ, ਬਚਨ ਨੀ ਮੰਨਦੇ ਤੇ ਬਚਨ ਨਾ ਮੰਨਣ ਕਰਕੇ ਆਪਣੀ ਮਤ ਦੀ ਮਰਜ਼ੀ ਕਰਦੇ ਹਨ।
ਭਲੋ ਨ ਜਾਣ ਗਵਾਰੇ,
ਔਰ ਇਹ ਗਵਾਰ ਇਹੋ ਜਿਹੇ ਕਈ ਨਾ ਸਮਝ ਵੀ ਨੇ ਕਿ ਜਿਹੜੇ ਆਪਣਾ ਭਲਾ ਨੀ ਵਿਚਾਰਦੇ ਕਿ ਸਾਡੇ ਭਲੇ ਦੀ ਗੱਲ ਕੀ ਹੈ, ਸਾਡੇ ਬੁਰੇ ਵਿਚ ਕੀ ਹੈ, ਏਦਾਂ ਆਪਣੇ ਭਲੇ ਬੁਰੇ ਦੀ ਵੀ ਵਿਚਾਰ ਨਹੀਂ ਕਰਦੇ।
ਖਾਨ ਕੋ ਭੇਦ ਸਿੱਖੀ ਕੋ ਪਰਦੇ, ਮਤਲਬ ਪਾਤਸ਼ਾਹੇ ਰਾਜ ਬਿਨ ਪਾਏ।
ਖਾਣ ਲਈ ਭੇਸ ਬਣਾਉਂਦੇ ਨੇ, ਔਰ ਜਿਹੜੀ ਸਿੱਖੀ ਆ ਉਸ ਦੇਸ਼ ਤੋਂ ਪਰੇ ਹੈ, ਔਰ ਕੇਵਲ ਮਤਲਬ ਇਹਨਾਂ ਦੀ ਪਾਤਸ਼ਾਹੀ ਹੈ, ਭਾਵ ਗਾਉਂ ਦੇ ਯਾਰ ਹਨ ਤੇ ਫਿਰ ਰਾਜ ਪਾਵਣੇ ਤੋਂ ਬਿਨਾਂ ਹਨ।
ਚੌਪਏ ਇੱਕ ਵਾਰ ਸਭ ਦੇਸ਼ ਮਜਾਰੇ, ਪਰਿਓ ਗਰਜ ਕੇ ਤਾਪ ਸੁਪਾਰੇ।
ਉਨ੍ਹਾਂ ਲੋਕਾਂ ਦੀ ਕੁਝ ਬਿਰਤੀ ਮਹਾਰਾਜ ਜੀ ਨੇ ਦੱਸੀ ਹੈ। ਹਰ ਇੱਕ ਇਲਾਕੇ ਦੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਵਿੱਚ ਗੁਣ ਵੀ ਹੁੰਦੇ ਨੇ, ਔਗਣ ਵੀ ਹੁੰਦੇ ਨੇ, ਭਾਵੇਂ ਉਹ ਮਾਝੇ ਦੇ ਨੇ, ਭਾਵੇਂ ਉਹ ਮਾਲਵੇ ਦੇ ਨੇ, ਭਾਵੇਂ ਉਹ ਦੁਆਬੇ ਦੇ ਨੇ ਤੇ ਭਾਵੇਂ ਉਹ ਪੁਆਧ ਦੇ ਨੇ, ਕਿਸੇ ਵੀ ਇਲਾਕੇ ਦੇ ਹੋਣ, ਹਰ ਇੱਕ ਬੰਦੇ ਦੇ ਵਿੱਚ ਔਗਣ ਵੀ ਨੇ, ਗੁਣ ਵੀ ਨੇ। ਤੋ ਹਰ ਇੱਕ ਇਲਾਕੇ ਦੀ ਕੋਈ ਨਾ ਕੋਈ ਖਾਸੀਅਤ ਵੀ ਹੁੰਦੀ ਹੈ। ਖਾਸੀਅਤ ਹੈ ਮਲਵਈਆਂ ਦੀ ਕਿ ਇਹਨਾਂ ਦਾ ਸੁਭਾਅ ਦਇਆਵਾਨ ਹੈ, ਇਹ ਬੜੀ ਛੇਤੀ ਦਇਆ ਕਰ ਦਿੰਦੇ ਨੇ। ਕਿਸੇ ਰੋਂਦੇ ਕੁਰਲਾਂਦੇ ਨੂੰ ਵੇਖ ਕੇ ਇਕਦਮ ਉਸੇ ਵੇਲੇ ਰੀਝ ਪੈਂਦੇ ਨੇ, ਦਇਆ ਦੇ ਘਰ ਵਿੱਚ ਆ ਜਾਂਦੇ ਨੇ। ਪਰ ਝੂਠ ਵੀ ਬੋਲਦੇ ਨੇ, ਇਹ ਔਗਣ ਵੀ ਸੀ ਕਿ ਝੂਠ ਬਹੁਤ ਜ਼ਿਆਦਾ ਬੋਲਦੇ ਨੇ। ਤੋ ਏਦਾਂ ਮਹਾਰਾਜ ਜੀ ਨੇ ਉਸ ਇਲਾਕੇ ਦੇ ਲੋਕਾਂ ਬਾਰੇ ਏਦਾਂ ਦੇ ਕੁਝ ਬਚਨ ਦੱਸੇ ਨੇ। ਤੋ ਇਸੇ ਤਰ੍ਹਾਂ ਸਮਾਂ ਬੀਤਿਆ, ਇੱਕ ਵਾਰ ਇਸ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਭਾਰੀ ਤਾਪ ਪਿਆ ਹੈ, ਯਾਨੀ ਕਿ ਤਾਪ ਦੇ ਤਾਪ ਦਾ ਮਤਲਬ ਹੈ ਬੁਖਾਰ। ਬੁਖਾਰ ਦਾ ਜਿਹੜਾ ਰੋਗ ਹੈ ਉਹ ਸਾਰੇ ਲੋਕਾਂ ਨੂੰ ਵਰਤਣ ਲੱਗਾ। ਤਾਪ ਦੀ ਜਿਹੜੀ ਮਹਾਮਾਰੀ ਸੀ ਉਹ ਸਾਰੇ ਪਾਸੇ ਫੈਲ ਗਈ।
ਸਕਲ ਦੁਖੀ ਤਨ ਥਰ ਹਰ ਕੰਪੇ।
ਇਲਾਕਾ ਸੀ ਦਮਦਮਾ ਸਾਹਿਬ ਦੇ ਨੇੜੇ ਤੇੜੇ ਦਾ, ਮਾਲਵੇ ਦਾ, ਲੋਕਾਂ ਨੂੰ ਤਾਪ ਚੜਦਾ, ਬੁਖਾਰ ਚੜਦਾ ਬਹੁਤ ਜ਼ਿਆਦਾ, ਤੇ ਬੁਖਾਰ ਦੇ ਨਾਲ ਤਨ ਕੰਬਦਾ ਹੈ, ਸਰੀਰ ਉਹਨਾਂ ਦਾ ਕੰਬਦਾ, ਥਰ ਹਰ ਕੰਬਦੇ ਨੇ ਬੁਖਾਰ ਨਾਲ।
ਪੀਤ ਬਦਲਦੇ ਨੇ ਰਾਤ ਸੰਤਾਪੇ,
ਔਰ ਬੁਖਾਰ ਕਰਕੇ ਚਿਹਰੇ ਪੀਲੇ ਹੋ ਜਾਂਦੇ ਨੇ, ਔਰ ਦਿਨ ਰਾਤ ਬੜੇ ਵੱਡੇ ਭਾਰੀ ਸੰਤਾਪ ਦੇ ਵਿੱਚ, ਦੁੱਖ ਦੇ ਵਿੱਚ ਰਹਿੰਦੇ ਹਨ।
ਆਇਓ ਜਾਏ ਨਾ ਪੀਵੇ ਪਾਨੇ।
ਹੁਣ ਬੁਖਾਰ ਕਰਕੇ ਨਾ ਉਹਨਾਂ ਕੋਲੋਂ ਕੁਝ ਖਾਧਾ ਜਾਂਦਾ, ਨਾ ਪਾਣੀ ਤੱਕ ਵੀ ਨਹੀਂ ਪੀਤਾ ਜਾਂਦਾ। ਖਾਣਾ ਤਾਂ ਇੱਕ ਪਾਸੇ ਰਿਹਾ, ਪਾਣੀ ਤੱਕ ਵੀ ਉਹਨਾਂ ਕੋਲੋਂ ਪੀਤਾ ਨਹੀਂ ਜਾਂਦਾ, ਇੰਨਾ ਜ਼ਿਆਦਾ ਬੁਖਾਰ ਉਹਨਾਂ ਲੋਕਾਂ ਨੂੰ ਚੜਨ ਲੱਗਾ ਹੈ।
ਪਰੇ ਰਹਿ ਦੁਰਬਲੈ ਮਾਨੇ।
ਬੁਖਾਰ ਦੇ ਉਸ ਤਾਪ ਦੇ ਰੋਗ ਕਰਕੇ ਬਸ ਮੰਜਿਆਂ ਤੇ ਪਏ ਰਹਿੰਦੇ ਨੇ, ਔਰ ਪਏ ਪਏ ਬੇਬਲ ਹੁੰਦੇ ਰਹਿੰਦੇ ਨੇ। ਸਰੀਰ ਦੇ ਵਿੱਚ ਹੱਡ ਫੋਰ ਨਹੀਂ ਹੁੰਦੀ ਹੈ, ਬੁਖਾਰ ਨਾਲ ਸਰੀਰ ਟੁੱਟਦਾ ਹੈ, ਔਰ ਤਨ ਦੇ ਵਿੱਚ ਕਮਜ਼ੋਰੀ ਆ ਰਹੀ ਹੈ। ਦਿਨ ਪ੍ਰਤੀ ਦਿਨ ਉਹਨਾਂ ਦੇ ਸਰੀਰ ਕਮਜ਼ੋਰ ਤੇ ਜ਼ੀਰਣ ਹੋ ਰਹੇ ਨੇ। ਕਹਿੰਦੇ ਇੱਕ ਬੰਦੇ ਦੀ ਹਾਲਤ ਨਹੀਂ ਐਸੀ, ਹਜ਼ਾਰਾਂ ਲੋਕਾਂ ਨੂੰ ਬੁਖਾਰ ਚੜਿਆ, ਸੈਂਕੜੇ ਲੋਕਾਂ ਨੂੰ ਬੁਖਾਰ ਦੀ ਮਹਾਂਮਾਰੀ। ਉਦੋਂ ਇਹ ਮਹਾਂਮਾਰੀਆਂ ਹੀ ਫੈਲਿਆ ਕਰਦੀਆਂ ਸਨ। ਅੱਜ ਕੱਲ ਵੀ ਕਈ ਵਾਰ ਐਸਾ ਹੋ ਜਾਂਦਾ, ਇੱਕ ਬਿਮਾਰੀ ਜਦੋਂ ਚੱਲਦੀ ਹੈ ਤੇ ਇਹੋ ਜਿਹਾ ਫਿਰ ਫਲੂ ਚੱਲਦਾ ਵੀ ਸਾਰੇ ਸੈਂਕੜੇ ਲੋਕ ਉਸੇ ਬਿਮਾਰੀ ਕਰਕੇ ਗ੍ਰਸੇ ਜਾਂਦੇ ਨੇ। ਉਦੋਂ ਵੀ ਏਦਾਂ ਦੀ ਕੋਈ ਮਹਾਂਮਾਰੀ ਫੈਲੀ ਵੀ ਬੁਖਾਰ ਹੀ ਚੜਦਾ ਸੀ ਸਾਰਿਆਂ ਨੂੰ। ਕਈ ਤਾਂ ਬੁਖਾਰ ਨਾਲ ਚਾਲੇ ਵੀ ਪਾ ਗਏ, ਸਰੀਰ ਵੀ ਤਿਆਗ ਗਏ। ਏਦਾਂ ਬੁਖਾਰ ਨਾਲ ਸਰੀਰ ਜੀਰਣ ਰਹਿੰਦੇ ਨੇ ਔਰ ਮੰਜਿਆਂ ਤੇ ਪਏ ਰਹਿੰਦੇ ਹਨ।
ਗੱਲੇ ਆਨ ਗੁਰੂ ਕੇ ਪਾਲ ਕਹੀ ਤਾਪ ਕੇ ਬਿਰਤਾ ਪ੍ਰਕਾਸ਼।
ਭਾਈ ਡੱਲਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆ ਕੇ ਭਾਈ ਡੱਲੇ ਨੇ ਇਲਾਕੇ ਦੇ ਲੋਕਾਂ ਦੀ ਸਾਰੀ ਬਿਰਥਾ ਕਹੀ। ਮਹਾਰਾਜ ਜੀ ਦੇ ਚਰਣਾਂ ਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੇ ਇਲਾਕੇ ਵਿਚ ਤਾਪ ਦੀ ਮਹਾਂਮਾਰੀ ਫੈਲ ਰਹੀ ਹੈ, ਬੁਖਾਰ ਕਰਕੇ ਤਾਪ ਕਰਕੇ ਲੋਕ ਗ੍ਰਸੇ ਹੋਏ ਪੀੜਤ ਹਨ।
ਮਹਾਰਾਜ ਕੁਛ ਯਤਨ ਬਤਾਵੋ, ਆਪਣੇ ਜਾਨੋ ਤਾਪ ਮਿਟਾਵੋ।
ਹੇ ਮਹਾਰਾਜ ਗਰੀਬ ਨਵਾਜ ਜੀ, ਤੁਸੀਂ ਕੋਈ ਕਿਰਪਾ ਕਰਕੇ ਯਤਨ ਦੱਸੋ, ਕੋਈ ਯਤਨ ਦੱਸੋ ਕਿ ਇਸ ਬੁਖਾਰ ਤੋਂ ਇਹਨਾਂ ਦਾ ਛੁਟਕਾਰਾ ਹੋ ਜਾਏ, ਇਸ ਤਾਪ ਦੀ ਬਿਮਾਰੀ ਤੋਂ ਇਹਨਾਂ ਦਾ ਛੁਟਕਾਰਾ ਹੋ ਜਾਏ, ਕੋਈ ਐਸਾ ਯਤਨ ਦੱਸੋ ਤਾਂ ਜੋ ਮਹਾਰਾਜ ਜੀ ਇਹ ਤੁਹਾਡੇ ਆਪਣੇ ਨੇ ਸਾਰੇ, ਕਿ ਜਿੰਨੇ ਵੀ ਲੋਕ ਨੇ ਸਾਰੇ ਤੁਹਾਡੇ ਆਪਣੇ ਨੇ, ਇਹਨਾਂ ਨੂੰ ਆਪਣਾ ਜਾਣ ਕੇ ਮਹਾਰਾਜ ਜੀ ਇਹਨਾਂ ਦਾ ਤਾਪ ਦੂਰ ਕਰੋ।
ਤੁਮ ਬਿਨ ਹਮਰੋ ਮੈਂ ਰਖਵਾਰਾ।
ਮਹਾਰਾਜ ਤੁਹਾਡੇ ਤੋਂ ਬਿਨਾਂ ਸਾਡਾ ਕੋਈ ਦੂਜਾ ਰਖਵਾਲਾ ਨਹੀਂ ਹੈ।
ਕਹਿਓ ਆਸਰਾ ਬੜੇ ਵਿਚਾਰਾ।
ਮਹਾਰਾਜ ਜੀ ਅਸੀਂ ਸਾਰਿਆਂ ਨੇ ਤੁਹਾਡਾ ਆਸਰਾ ਗ੍ਰਹਿਣ ਕੀਤਾ ਹੈ, ਔਰ ਤੁਹਾਨੂੰ ਸਭ ਤੋਂ ਵੱਡੇ ਵਿਚਾਰਿਆ, ਤੁਹਾਡੇ ਤੋਂ ਵੱਡਾ ਕੋਈ ਨਹੀਂ। ਤੁਸੀਂ ਸਭ ਤੋਂ ਵੱਡੇ ਹੋ, ਵੱਡਿਆਂ ਤੋਂ ਵੱਡੇ ਹੋ, ਇਸ ਕਰਕੇ ਮਹਾਰਾਜ ਜੀ ਅਸੀਂ ਕੇਵਲ ਤੁਹਾਡਾ ਆਸਰਾ ਗ੍ਰਹਿਣ ਕੀਤਾ ਹੈ।
ਸੁਖ ਬਿਨਾਂ ਕੋ ਭੈ ਕਿਰਪਾ।
ਜਦੋਂ ਭਾਈ ਡੱਲੇ ਨੇ ਤੇ ਇਲਾਕਾ ਨਿਵਾਸੀਆਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ। ਸੁਣ ਕੇ ਕਲਗੀਧਰ ਜੀ ਕਿਰਪਾ ਦੇ ਘਰ ਵਿਚ ਆ ਗਏ। ਕਿਰਪਾਲੂ ਸਤਿਗੁਰੂ ਜੀ ਕਿਰਪਾ ਦੇ ਘਰ ਵਿਚ ਆ ਕੇ ਦਇਆ ਕੀਤੀ।
ਕਯੋ ਉਪਾਏ ਕਰੋ ਸਤਕਾਰ।
ਮਹਾਰਾਜ ਜੀ ਨੇ ਉਪਾਅ ਦੱਸਿਆ, ਕਹਿੰਦੇ ਭਾਈ ਇਹ ਉਪਾਅ ਤੁਹਾਨੂੰ ਦੱਸ ਦਿੰਦੇ ਆ ਤਾਪ ਤੋਂ ਬਚਣ ਦਾ, ਤੁਹਾਨੂੰ ਸਾਰਿਆਂ ਨੂੰ ਕਰਨਾ ਪਏਗਾ ਜੇ ਤੁਸੀਂ ਇਸ ਤਾਪ ਤੋਂ ਬਚਣਾ ਚਾਹੁੰਦੇ ਹੋ।
ਸਿਰ ਪਰ ਰੱਖੋ ਸਗਰੇ ਕੇਸ, ਗੁਰਬਾਣੀ ਨਿਤ ਪੜੋ ਵਿਸ਼ੇਸ਼।
ਮਹਾਰਾਜ ਜੀ ਕਹਿਣ ਲੱਗੇ, ਭਾਈ ਜੇ ਤੁਸੀਂ ਇਸ ਤਾਪ ਤੋਂ ਬਚਣਾ ਚਾਹੁੰਦੇ ਹੋ ਤੇ ਫਿਰ ਸਾਰੇ ਕੇਸਾਂ ਧਾਰੀ ਹੋਵੋ, ਆਪਣੇ ਸਿਰਾਂ ਤੇ ਕੇਸ ਰੱਖੋ। ਕਿਉਂਕਿ ਜੰਗਲ ਦੇ ਇਸ ਇਲਾਕੇ ਦੇ ਲੋਕ ਸਿਰਾਂ ਤੋਂ ਕੇਸ ਕਟਾਏ ਹੋਏ ਸਨ, ਮੂੰਹ ਮੱਥੇ ਮੁੰਡਾਏ ਹੋਏ ਸਨ, ਬਹੁਤੇ ਜ਼ਿਆਦਾ ਕੇਸ ਕੱਟਿਆਂ ਵਾਲੇ ਸਨ ਇਸ ਇਲਾਕੇ ਚ। ਮਹਾਰਾਜ ਜੀ ਕਹਿਣ ਲੱਗੇ, ਭਾਈ ਜੇ ਤੁਸੀਂ ਬੁਖਾਰ ਤੋਂ ਬਚਣਾ ਚਾਹੁੰਦੇ ਹੋ, ਤਾਪ ਤੋਂ ਬਚਣਾ ਚਾਹੁੰਦੇ ਹੋ, ਤਾਂ ਫਿਰ ਆਪਣੇ ਸਿਰਾਂ ਤੇ ਕੇਸ ਰੱਖੋ, ਕੇਸਾਂ ਧਾਰੀ ਹੋਵੋ, ਸਾਬਤ ਸੂਰਤ ਹੋਵੋ, ਤਾਂ ਤੁਸੀਂ ਇਸ ਬੁਖਾਰ ਤੋਂ ਤਾਪ ਤੋਂ ਬਚੋਗੇ।
ਗੁਰਬਾਣੀ ਨਿਤ ਪੜੋ ਵਿਸ਼ੇਸ਼।
ਜਿੱਥੇ ਕੇਸ ਰੱਖਣੇ ਨੇ, ਕੇਸਾਂ ਦੇ ਨਾਲ ਨਾਲ ਗੁਰਬਾਣੀ ਵੀ ਪੜਨੀ ਹੈ। ਸਤਿਗੁਰਾਂ ਦੀ ਜਿਹੜੀ ਪਵਿੱਤਰ ਗੁਰਬਾਣੀ ਹੈ, ਗੁਰਬਾਣੀ ਦਾ ਵੀ ਜਾਪ ਕਰਨਾ, ਜਪਜੀ ਸਾਹਿਬ ਦਾ ਪਾਠ ਕਰਨਾ, ਜਾਪ ਸਾਹਿਬ ਪੜਨਾ, ਸਵਈਏ ਜਾਪ ਕਰਨੇ ਨੇ, ਚੌਪਈ ਸਾਹਿਬ ਪੜਨੀ ਆ, ਆਨੰਦ ਸਾਹਿਬ ਦਾ ਪਾਠ ਕਰਨਾ, ਰਹਿਰਾਜ ਸਾਹਿਬ ਦਾ, ਕੀਰਤਨ ਸੋਹਲੇ ਦਾ, ਸੁਖਮਣੀ ਸਾਹਿਬ ਦਾ, ਆਸਾ ਜੀ ਦੀ ਵਾਰ ਦਾ, ਅਕਾਲ ਉਸਤਤ ਦਾ, ਚੰਡੀ ਦੀ ਵਾਰ ਦਾ, ਜਿੰਨੀਆਂ ਵੱਧ ਤੋਂ ਵੱਧ ਬਾਣੀਆਂ ਪੜ ਸਕਦੇ ਹੋ ਭਾਈ, ਗੁਰਬਾਣੀ ਦਾ ਵੀ ਜਾਪ ਕਰਨਾ, ਗੁਰਬਾਣੀ ਦਾ ਵਿਸ਼ੇਸ਼ ਕਰਕੇ ਜਾਪ ਕਰਨਾ ਹੈ।
ਤਾਂ
ਤੁਹਾਡੇ ਇਸ ਦੇਸ਼ ਵਿਚੋਂ ਇਹ ਤਾਪ ਨਿਕਲੇਗਾ ਜੇ ਕੇਸ ਰੱਖੋਗੇ ਤੇ ਬਾਣੀ ਪੜੋਗੇ।
ਗੁਰਮਤ ਕਰਨ ਲਗੋਗੇ ਜਮੈ।
ਤਾਂ ਤੁਹਾਡੇ ਦੇਸ਼ ਵਿਚੋਂ ਤਾਪ ਨਿਕਲੇਗਾ ਜੇ ਤੁਸੀਂ ਗੁਰਮਤ ਦੇ ਧਾਰਨੀ ਹੋਵੋਗੇ। ਜੇ ਤੁਸੀਂ ਗੁਰਮਤ ਨੂੰ ਗ੍ਰਹਿਣ ਕਰੋਗੇ, ਮਨ ਮਤ ਦਾ ਤਿਆਗ ਕਰਕੇ, ਗੁਰਮਤ ਨੂੰ ਅੰਗੀਕਾਰ ਕਰਕੇ ਗੁਰਮਤ ਦੀ ਰਹਿਣੀ ਬਹਿਣੀ ਰੱਖੋਗੇ।
ਹੁਣ ਡੱਲੇ ਸਭ ਹੁਣ ਸੁਣਾਏ।
ਮਹਾਰਾਜ ਜੀ ਦੇ ਬਚਨ ਭਾਈ ਡੱਲੇ ਨੇ ਸੁਣ ਕੇ ਸਭ ਨੂੰ ਸੁਣਾਏ। ਇਲਾਕਾ ਨਿਵਾਸੀਆਂ ਨੂੰ ਆਖਿਆ, ਭਾਈ ਜੇ ਤਾਪ ਤੋਂ ਬਚਣਾ ਚਾਹੁੰਦੇ ਹੋ, ਬੁਖਾਰ ਤੋਂ ਬਚਣਾ ਚਾਹੁੰਦੇ ਹੋ, ਇਸ ਮਹਾਂਮਾਰੀ ਤੋਂ ਆਪਣਾ ਬਚਾਅ ਕਰਨਾ ਚਾਹੁੰਦੇ ਹੋ,
ਕਰਤ ਭਏ ਤਿਮ ਨਰ ਸਮਦਾਏ,
ਫਿਰ ਕੇਸਾ ਧਾਰੀ ਹੋਵੋ, ਕੇਸ ਰੱਖੋ ਤੇ ਬਾਣੀ ਪੜੋ। ਤੇ ਹੁਣ ਜਿਵੇਂ ਕਹਿੰਦੇ ਨੇ ਨਾ ਵੀ ਲੋੜਵੰਦ ਹੋਵੇ, ਕੋਈ ਬੰਦਾ ਫਸਿਆ ਹੋਵੇ ਤੇ ਉਹ ਕਹਿੰਦਾ ਫਿਰ ਤਾਂ ਕੋਈ ਵੀ ਕੋਈ ਮੈਨੂੰ ਕਹਿ ਦੇਵੇ ਮੈਂ ਕਰਨ ਨੂੰ ਤਿਆਰ ਹਾਂ। ਜਿਵੇਂ ਸਿਆਣਿਆਂ ਦੀ ਕਹਾਵਤ ਹੈ, ਜੋ ਭਨਾਵੇ ਭੌਂ, ਏਦਾਂ ਦੀ ਕਹਾਵਤ ਹੈ ਸਿਆਣਿਆਂ ਦੀ ਵੀ, ਫਿਰ ਕੁਝ ਵੀ ਕਰਾ ਲਓ ਜਦੋਂ ਕੋਈ ਬੰਦਾ ਸਮੱਸਿਆ ਵਿਚ ਉਲਝਿਆ ਹੋਵੇ। ਫਿਰ ਜਦੋਂ ਇਨ੍ਹਾਂ ਦੀ ਇਹ ਸਮੱਸਿਆ ਸੀ ਤਾਪ ਦੀ, ਇਨ੍ਹਾਂ ਨੇ ਆਖਿਆ ਜੇ ਕੇਸ ਰੱਖਿਆ, ਬਾਣੀ ਪੜਿਆ, ਅਸੀਂ ਇਸ ਮਹਾਂਮਾਰੀ ਤੋਂ ਬਚਦੇ ਹਾਂ, ਇਸ ਬਿਮਾਰੀ ਤੋਂ ਬਚਦੇ ਹਾਂ, ਤੇ ਫਿਰ ਏਦਾਂ ਕਰ ਲੈਂਦੇ ਹਾਂ। ਸਤਿਗੁਰਾਂ ਦੇ ਬਚਨ ਮੰਨ ਕੇ ਫਿਰ ਕਈਆਂ ਨੇ ਕੇਸ ਰੱਖੇ, ਕਈ ਸਾਬਤ ਸੂਰਤ ਹੋਏ, ਕਈ ਫਿਰ ਗੁਰਬਾਣੀ ਪੜਨ ਲੱਗ ਪਏ।
ਸਜ ਨਿਜ ਗ੍ਰਾਮਨ ਕੋ ਚਲ ਆਏ।
ਏਦਾਂ ਬਹੁਤ ਸਾਰਿਆਂ ਨੇ ਗੁਰਬਾਣੀ ਪੜਨੀ ਸ਼ੁਰੂ ਕਰ ਦਿੱਤੀ, ਕੇਸਾਂ ਧਾਰੀ ਹੋ ਗਏ, ਕਈ ਆਪਣੇ ਪਿੰਡ ਛੱਡ ਕੇ, ਆਪਣੇ ਗ੍ਰਾਮ ਛੱਡ ਕੇ ਸਤਿਗੁਰੂ ਗੁਰੂ ਕਲਗੀਧਰ ਕੋਲ ਚੱਲ ਕੇ ਆਏ।
ਦਮਦਮੇ ਭਜਨ ਲਗਾਏ।
ਉਹ ਦਮਦਮਾ ਸਾਹਿਬ ਆ ਗਏ ਜਿਨ੍ਹਾਂ ਨੂੰ ਬਾਣੀ ਪੜਨੀ ਨਹੀਂ ਸੀ ਆਉਂਦੀ। ਮਹਾਰਾਜ ਜੀ ਨੇ ਆਖਿਆ ਇੱਥੇ ਆ ਕੇ ਬਾਣੀ ਪੜਨੀ ਸਿੱਖੋ। ਦਮਦਮਾ ਸਾਹਿਬ ਨੂੰ ਸਤਿਗੁਰਾਂ ਨੇ ਗੁਰੂ ਕਾਂਸ਼ੀ ਦਾ ਖਿਤਾਬ ਦੇ ਦਿੱਤਾ, ਆਖਿਆ ਯਹ ਕਾਂਸ਼ੀ ਹੈ ਇਹ ਹਮਾਰੀ, ਬੈਲ ਬੁੱਧ ਯਹ ਪੜੇ ਵਿਚਾਰੀ। ਇਹ ਸਾਡੀ ਕਾਂਸ਼ੀ ਹੈ, ਜਿਹੜਾ ਬੈਲ ਬੁੱਧੀ ਵਾਲਾ ਵੀ ਹੋਵੇਗਾ ਇੱਥੇ ਆ ਕੇ ਪੜੇਗਾ, ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ। ਇਹ ਸਾਡੀ ਕਾਂਸ਼ੀ ਹੈ। ਇੱਕ ਕਾਂਸ਼ੀ ਬਨਾਰਸ ਹੈ ਨਾ, ਉੱਥੇ ਪੜਨ ਜਾਂਦੇ ਸੀ ਲੋਕ। ਮਹਾਰਾਜ ਜੀ ਕਹਿੰਦੇ ਸਾਡੀ ਆਹ ਕਾਂਸ਼ੀ ਹੈ ਦਮਦਮਾ ਸਾਹਿਬ। ਤੋ ਇਸ ਕਰਕੇ ਬਹੁਤ ਸਾਰੇ ਜਿਹੜੇ ਇਲਾਕਾ ਨਿਵਾਸੀ ਲੋਕ ਸਨ, ਉਹ ਦਮਦਮਾ ਸਾਹਿਬ ਆ ਗਏ, ਇੱਥੇ ਆ ਕੇ ਗੁਰਬਾਣੀ ਪੜਨ ਲੱਗੇ ਨੇ। ਜਿੱਥੇ ਅੱਜ ਕੱਲ ਗੁਰਦੁਆਰਾ ਲਿਖਣਸਰ ਸਾਹਿਬ ਹੈ, ਉੱਥੇ ਆ ਕੇ ਗੁਰਬਾਣੀ ਪੜ੍ਹਦੇ ਨੇ, 35 ਅੱਖਰੀ ਲਿਖਦੇ ਨੇ। ਹੁਣ ਵੀ ਖਾਲਸਾ ਜੀ ਮਹਾਰਾਜ ਜੀ ਦਾ ਵਰਦਾਨ ਹੈ 10ਵੇਂ ਪਾਤਸ਼ਾਹ ਦਾ, ਉਸ ਜਗ੍ਹਾ ਤੇ ਦਮਦਮਾ ਸਾਹਿਬ। ਕਿ ਜਿਹਨੂੰ ਵਿਦਿਆ ਨਹੀਂ ਫੁਰਦੀ, ਜਿਹੜਾ ਪੜ੍ਹਾਈ ਵਿੱਚ ਕਮਜ਼ੋਰ ਹੈ, ਜੇ ਉਹ ਜਾ ਕੇ ਲਿਖਣਸਰ ਸਾਹਿਬ 35 ਅੱਖਰ ਹੀ ਲਿਖੇ, ਕੂੜਾ ਐੜਾ ਜਿਹੜਾ ਸਾਰੇ 35 ਅੱਖਰ ਗੁਰਮੁਖੀ ਦੇ ਲਿਖੇ, ਉਹਨੂੰ ਉੱਥੇ ਲਿਖਣ ਕਰਕੇ ਪੜ੍ਹਾਈ ਦੀ ਪ੍ਰਾਪਤੀ ਹੁੰਦੀ ਹੈ, ਵਿਦਿਆ ਦੀ ਪ੍ਰਾਪਤੀ ਹੁੰਦੀ ਹੈ। ਅੱਜ ਵੀ ਬਹੁਤ ਸਾਰੇ ਬੱਚੇ ਜਿਹੜੇ ਪੜ੍ਹਾਈ ਵਿੱਚ ਕਮਜ਼ੋਰ ਨੇ, ਜਦੋਂ ਉੱਥੇ ਜਾ ਕੇ 35 ਅੱਖਰ ਹੀ ਲਿਖਦੇ ਨੇ ਤੇ ਉਹਨਾਂ ਨੂੰ ਵਿਦਿਆ ਦੀ ਪ੍ਰਾਪਤੀ ਹੋ ਜਾਂਦੀ ਹੈ। ਵਧੀਆ ਵਿਦਿਆ ਵਿੱਚ ਉਹਨਾਂ ਦੀ ਸੁਰਤੀ ਜਿਹੜੀ ਹੈ, ਬੁੱਧੀ ਜਿਹੜੀ ਹੈ, ਉਹ ਤੀਕਸ਼ਣ ਹੋ ਕੇ, ਬਰੀਕ ਹੋ ਕੇ ਚੱਲ ਜਾਂਦੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਗੁਰਬਾਣੀ ਪੜ੍ਹੋ, ਪਰ ਇਲਾਕੇ ਦੇ ਲੋਕਾਂ ਨੂੰ ਬਾਣੀ ਨਹੀਂ ਸੀ ਪੜ੍ਹਨੀ ਆਉਂਦੀ, ਅਨਪੜ੍ਹ ਸਨ। ਸਤਿਗੁਰਾਂ ਨੇ ਹੁਕਮ ਕੀਤਾ, ਸਾਡੇ ਕੋਲ ਆਓ ਦਮਦਮਾ ਸਾਹਿਬ, ਅਸੀਂ ਬਾਣੀ ਪੜ੍ਹਨੀ ਸਿਖਾਵਾਂਗੇ। ਤੋ ਬਹੁਤ ਸਾਰੇ ਲੋਕ ਆਏ ਜਿਹੜੇ ਸ੍ਰੀ ਦਮਦਮਾ ਸਾਹਿਬ ਆ ਕੇ ਗੁਰਬਾਣੀ ਪੜ੍ਹਨੀ ਸਿੱਖਣ ਲੱਗੇ ਹਨ।
ਪੁੰਨ ਗੁਰ ਕਹਿਓ ਲਹੋ ਸੁਖ ਸਾਰੇ, ਧਰਮਸ਼ਾਲ ਰਚ ਗ੍ਰਾਮ ਮਜਾਰੇ।
ਮਹਾਰਾਜ ਜੀ ਨੇ ਫਿਰ ਬਚਨ ਕੀਤਾ, ਤੁਹਾਨੂੰ ਸਾਰੇ ਸੁਖ ਪ੍ਰਾਪਤ ਹੋਣਗੇ, ਇੱਥੇ ਇਸ ਨਗਰ ਦੇ ਵਿੱਚ ਧਰਮਸ਼ਾਲਾ ਦੀ ਰਚਨਾ ਕਰੋ। ਧਰਮਸ਼ਾਲ ਦਾ ਮਤਲਬ ਹੈ ਗੁਰਦੁਆਰਾ ਬਣਾਓ, ਗੁਰੂ ਘਰ ਇੱਥੇ ਬਣਾਓ। ਮਹਾਰਾਜ ਜੀ ਦਾ ਹੁਕਮ ਹੋਇਆ ਭਾਈ ਡੱਲੇ ਨੂੰ, ਸਾਰੇ ਇਲਾਕਾ ਨਿਵਾਸੀਆਂ ਨੂੰ, ਕਿ ਇੱਥੇ ਧਰਮਸ਼ਾਲਾ ਬਣਾਓ, ਗੁਰੂ ਘਰ ਬਣਾਓ, ਤੁਹਾਨੂੰ ਸਰਵ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ।
ਇੱਕ ਸੰਗਤ ਇਸ ਬੀਚ ਬਿਠਾਓ,
ਧਰਮਸ਼ਾਲਾ ਬਣਾ ਕੇ, ਗੁਰੂ ਘਰ ਬਣਾ ਕੇ, ਉਹਦੇ ਵਿੱਚ ਸਿੱਖ ਸੰਗਤਾਂ ਨੂੰ ਬਿਠਾਓ, ਕਥਾ ਦੇ ਕੀਰਤਨ ਦੇ ਪਹਿਰੇ ਚੱਲਣ, ਕਥਾ ਕੀਰਤਨ ਦੇ ਦੀਵਾਨ ਸੱਜਣ, ਲੋਕਾਂ ਨੂੰ ਖੁਰਾਕ ਮਿਲੇ। ਅੱਜ ਗੁਰਦੁਆਰੇ ਬਣ ਜਾਂਦੇ ਨੇ ਪਰ ਖਾਲਸਾ ਜੀ ਉੱਥੋਂ ਸੰਗਤ ਨੂੰ ਖੁਰਾਕ ਨਹੀਂ ਮਿਲਦੀ, ਜਿਹੜੀ ਆਤਮਕ ਖੁਰਾਕ ਹੈ ਕਥਾ ਕੀਰਤਨ ਦੀ ਉਹ ਨਹੀਂ ਮਿਲਦੀ। ਕੇਵਲ ਸੁਬਹਾ ਸਵੇਰੇ ਸ਼ਾਮ ਗ੍ਰੰਥੀ ਸਿੰਘ ਪ੍ਰਕਾਸ਼ ਕਰਦਾ, ਨਿਤਨੇਮ ਕਰ ਦਿੰਦਾ, ਜਾਂ ਸ਼ਾਮ ਨੂੰ ਕਰਕੇ ਚਲਿਆ ਜਾਂਦਾ। ਕਿਸੇ ਇਲਾਕਾ ਨਿਵਾਸੀ, ਨਗਰ ਨਿਵਾਸੀਆਂ ਨੂੰ ਕੋਈ ਸੋਝੀ ਨਹੀਂ ਹੁੰਦੀ ਵੀ ਗੁਰਦੁਆਰੇ ਜਾਣਾ ਜਾਂ ਨਹੀਂ ਜਾਣਾ, ਉੱਥੇ ਜਾ ਕੇ ਨਮਸਕਾਰ ਕਰਨੀ ਹੈ, ਨਿਤਨੇਮ ਸੁਣਨਾ, ਪੜ੍ਹਨਾ। ਜੇ ਕੀਰਤਨ ਹੋਵੇ, ਗੁਰੂ ਘਰਾਂ ਵਿੱਚ ਕਥਾ ਹੋਵੇ ਤੇ ਲੋਕ ਸੁਣਨ ਵੀ ਆਉਣ। ਇਸ ਪਾਸੇ ਸਾਡਾ ਅਵੇਸੜਾ ਪਾਨ ਹੈ, ਅਸੀਂ ਢਿੱਲੇ ਹੋ ਰਹੇ। ਤੋ ਮਹਾਰਾਜ ਜੀ ਨੇ ਹੁਕਮ ਕੀਤਾ, ਜਿਹੜੀ ਧਰਮਸ਼ਾਲਾ ਬਣਾਉਣੀ ਹੈ ਉੱਥੇ ਸੰਗਤ ਦੇ ਬੈਠਣ ਦਾ ਪ੍ਰਬੰਧ ਹੋਵੇ, ਤਾਂ ਜੋ ਸੰਗਤ ਬੈਠ ਕੇ ਕਥਾ ਸੁਣ ਸਕੇ, ਕੀਰਤਨ ਸੁਣ ਸਕੇ।
ਸਿੱਖ ਸੰਗਤ ਕਿਸ ਬੀਚ ਬਿਠਾਓ, ਧਰੋ ਪਾਓ ਔਰ ਟਹਿਲ ਕਮਾਓ।
ਸਿੱਖ ਸੰਗਤਾਂ ਨੂੰ ਉਸ ਧਰਮਸ਼ਾਲਾ ਵਿੱਚ ਬਿਠਾ ਕੇ ਗੁਰੂ ਘਰ ਵਿੱਚ ਉਹਨਾਂ ਦੀ ਟਹਿਲ ਕਮਾਵੋ, ਉਹਨਾਂ ਸਿੱਖਾਂ ਦੀ ਸੇਵਾ ਕਰੋ। ਲੰਗਰ ਚੱਲਣ, ਪ੍ਰਸ਼ਾਦਾ ਚੱਲੇ, ਲੰਗਰ ਪ੍ਰਸ਼ਾਦੇ ਦਾ ਦੇਗ ਜਿਹੜੀ ਹੈ ਉਹ ਵੀ ਚੱਲਦੀ ਰਹੇ। ਤੂੰ ਇਸ ਪ੍ਰਕਾਰ ਨਾਲ ਸੇਵਾ ਟਹਿਲ ਕਮਾਉਣੀ ਹੈ ਸਿੱਖਾਂ ਸੇਵਕਾਂ ਦੀ।
ਜੋੜ ਕਰੋ ਸਤਸੰਗਤ ਕੇਰਾ,
ਸਾਧ ਸੰਗਤ ਦੇ ਜੋੜ ਮੇਲੇ ਕਰਨੇ ਨੇ ਦੋਵੇਂ ਸਮੇਂ। ਆ ਜੋੜ ਮੇਲਾ ਹੀ ਆ, ਤੁਸੀਂ ਹੁਣ ਜਿਵੇਂ ਬੈਠੇ ਹੋ ਨਾ, ਇਹਨੂੰ ਜੋੜ ਮੇਲ ਕਹਿੰਦੇ ਨੇ। ਜੁੜ ਕੇ ਬੈਠਣ ਦਾ ਨਾਮ ਹੈ ਜੋੜ ਮੇਲ। ਜਦੋਂ ਤੁਸੀਂ ਸਾਰੇ ਆਪਣੀਆਂ ਸੁਰਤੀਆਂ ਇਕਾਗਰ ਕਰਕੇ ਜੁੜ ਕੇ ਬੈਠ ਕੇ ਕਥਾ ਸੁਣਦੇ ਹੋ, ਕੀਰਤਨ ਸੁਣਦੇ ਹੋ, ਤੇ ਇਹਨੂੰ ਜੋੜ ਮੇਲ ਕਹਿੰਦੇ ਨੇ। ਇਸੇ ਦਾ ਨਾਮ ਜੋੜ ਮੇਲ ਹੈ। ਮਹਾਰਾਜ ਜੀ ਕਹਿੰਦੇ ਭਾਈ ਜੋੜ ਮੇਲ ਕਰਨਾ ਹੈ, ਭਾਵ ਸਾਰੀ ਸੰਗਤ ਨੇ ਇਕੱਤਰ ਹੋ ਕੇ, ਇਕੱਠੇ ਹੋ ਕੇ ਗੁਰਬਾਣੀ ਪੜ੍ਹਨੀ ਸੁਣਨੀ ਹੈ।
ਗੁਰਬਾਣੀ ਮਨ ਰੁਚੋ ਕਨੇਰਾ,
ਗੁਰਬਾਣੀ ਦੇ ਵਿੱਚ ਆਪਣਾ ਮਨ ਲਾਉਣਾ, ਗੁਰਬਾਣੀ ਦੇ ਨਾਲ ਆਪਣੀ ਸੁਰਤ ਜੋੜਨੀ ਹੈ, ਵੱਧ ਤੋਂ ਵੱਧ ਗੁਰਬਾਣੀ ਦਾ ਅਭਿਆਸ ਕਰਨਾ। ਮਹਾਰਾਜ ਕਲਗੀਧਰ ਜੀ ਉਪਦੇਸ਼ ਦੇ ਰਹੇ ਨੇ ਇਹਨਾਂ ਲੋਕਾਂ ਨੂੰ, ਤਾਂ ਜੋ ਇਹਨਾਂ ਨੂੰ ਜੀਵਨ ਜਾਚ ਆ ਜਾਏ, ਕਿਉਂਕਿ ਇਹਨਾਂ ਦੇ ਜੀਵਨਾਂ ਵਿੱਚ ਕਮੀ ਵੀ ਸੀ। ਸਤਿਗੁਰੂ ਜੀ ਚਾਹੁੰਦੇ ਸਨ ਇਹਨਾਂ ਦੀਆਂ ਇਹ ਕਮੀਆਂ ਦੂਰ ਹੋ ਜਾਣ। ਉਹ ਕਮੀਆਂ ਕਿਵੇਂ ਦੂਰ ਹੋਣੀਆਂ ਨੇ? ਜਦੋਂ ਗੁਰਬਾਣੀ ਦੁਆਰਾ ਜੀਵਨ ਜਾਚ ਪ੍ਰਾਪਤ ਕਰਨਗੇ, ਜਦੋਂ ਗੁਰਬਾਣੀ ਪੜ੍ਹਨਗੇ, ਗੁਰਬਾਣੀ ਸੁਣਨਗੇ, ਗੁਰਬਾਣੀ ਨੂੰ ਵਿਚਾਰਨਗੇ, ਪਤਾ ਲੱਗੇਗਾ ਕਿ ਅਸੀਂ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਕਰਨਾ। ਖਾਲਸਾ ਜੀ, ਗੁਰਬਾਣੀ ਦੀ ਜਿਹੜੀ ਕਥਾ ਹੈ ਇਹ ਸਾਨੂੰ ਦੱਸਦੀ ਹੈ ਕਿ ਅਸੀਂ ਕਿਹੜਾ ਕੰਮ ਕਰਨਾ, ਕਿਹੜਾ ਨਹੀਂ ਕਰਨਾ। ਗੁਰਬਾਣੀ ਦੀ ਵਿਚਾਰ ਚੋਂ ਹੀ ਸਾਰਾ ਗਿਆਨ ਪ੍ਰਾਪਤ ਹੁੰਦਾ। ਇਸੇ ਕਰਕੇ ਮਹਾਰਾਜ ਜੀ ਦਾ ਹੁਕਮ ਹੈ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਜਿੱਥੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੀ ਵਿਚਾਰ। ਜਦੋਂ ਤੱਕ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਉਦੋਂ ਤੱਕ ਮੁਕਤੀ ਦਾ ਨਹੀਂ ਪਤਾ ਲੱਗ ਸਕਦਾ ਕਿ ਮੁਕਤੀ ਕੀ ਹੈ। ਮੁਕਤੀ ਦਾ ਗਿਆਨ ਜਿਹੜਾ ਹੈ ਉਹ ਗੁਰਬਾਣੀ ਦੇ ਵਿਚਾਰ ਚੋਂ ਪ੍ਰਾਪਤ ਹੋਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਵੀ ਗੁਰਬਾਣੀ ਪੜ੍ਹਨੀ ਆ, ਮਨ ਰੁਚੋ ਘਨੇਰੋ, ਔਰ ਆਪਣੇ ਮਨ ਦੀ ਰੁਚੀ ਦੇ ਨਾਲ ਚਾਉ ਦੇ ਨਾਲ ਗੁਰਬਾਣੀ ਪੜ੍ਹਨੀ, ਬੱਧੇ ਰੁੱਧੇ ਨਹੀਂ। ਜਿਹੜਾ ਬੱਧਾ ਰੁੱਧਾ ਪੜ੍ਹਦਾ ਉਹਦੇ ਬਾਰੇ ਵੀ ਗੁਰਬਾਣੀ ਚ ਬਚਨ ਆਉਂਦੇ ਨੇ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਆ ਨਾਨਕ ਕਾਰਜ ਸਾਰ। ਜਿਹੜਾ ਖੁਸ਼ੀ ਦੇ ਨਾਲ ਕੰਮ ਕੀਤਾ ਜਾਵੇ, ਸੇਤੀ ਖੁਸ਼ੀ ਸਵਾਰੀ ਆ ਦਾ ਮਤਲਬ ਹੁੰਦਾ ਖੁਸ਼ੀ ਨਾਲ ਜਿਹੜਾ ਕੰਮ ਕੀਤਾ ਜਾਏ ਉਹ ਸਾਰੇ ਕੰਮਾਂ ਚ ਸ੍ਰੇਸ਼ਟ ਕੰਮ ਹੈ। ਜਿਹੜਾ ਬੱਧਾ ਚੱਟੀ ਕੀਤਾ ਜਾਏ ਵੀ ਹਾਂ ਖਾਨਾ ਪੂਰਤੀ ਕਰਨੀ ਹੈ, ਉਹ ਜਿਹੜੀ ਖਾਨਾ ਪੂਰਤੀ ਵਾਲਾ ਕੰਮ ਹੈ ਨਾ ਖਾਲਸਾ ਜੀ, ਉਹ ਬੱਧਾ ਚੱਟੀ ਆ, ਉਹ ਨਾ ਕੋਈ ਗੁਣ ਹੈ ਤੇ ਨਾ ਉਪਕਾਰ ਹੈ, ਜਿਹਾ ਕੀਤਾ ਜਿਹਾ ਨਾ ਕੀਤਾ ਇੱਕੋ ਜਿਹੀ ਹੈ। ਇਸ ਕਰਕੇ ਜਿਹੜਾ ਵੀ ਕੰਮ ਕਰਨਾ, ਭਾਵੇਂ ਉਹ ਤੁਸੀਂ ਸੰਗਤ ਕਰਨ ਦਾ ਕੰਮ ਕਰਨਾ, ਕਥਾ ਸੁਣਨੀ ਹੈ, ਕੀਰਤਨ ਸੁਣਨਾ, ਬਾਣੀ ਪੜ੍ਹਨੀ ਹੈ, ਨਿਤਨੇਮ ਕਰਨਾ, ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਉਹ ਬੱਧੇ ਰੁੱਧੇ ਨਾ ਕਰੋ, ਚਾਓ ਨਾਲ ਕਰੋ, ਖੁਸ਼ੀ ਦੇ ਨਾਲ ਕਰੋ, ਆਪਣੇ ਅੰਦਰ ਦੇ ਹੁਮਾ ਨਾਲ ਕਰੋ। ਜਿਹੜਾ ਕੰਮ ਤੁਸੀਂ ਆਪਣੇ ਅੰਦਰ ਦੇ ਹੁਮਾ ਨਾਲ ਚਾਓ ਨਾਲ ਕਰੋਗੇ ਖਾਲਸਾ ਜੀ, ਉਹ ਭਗਤੀ ਬਣ ਜਾਂਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਕੰਮ ਭਗਤੀ ਬਣਦਾ। ਜਿਹੜਾ ਬੱਧਾ ਚੱਟੀ ਹੋਵੇ ਉਹ ਤਾਂ ਫਿਰ ਨਾ ਗੁਣ ਨਾ ਉਪਕਾਰ। ਹੁਣ ਬੱਧਾ ਚੱਟੀ ਤਾਂ ਸਾਡੇ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਬੱਧਾ ਚੱਟੀ ਕਰਦੇ ਨੇ, ਵੀ ਵੇਖਾ ਵੇਖੀ ਖਾਨਾ ਪੂਰਤੀ ਵੀ ਚਲੋ ਛੇਤੀ ਛੇਤੀ ਇੱਕ ਪਾਠ ਕਰਨਾ ਕਰ ਲਈਏ, ਨਿਬੇੜ ਦਈਏ, ਛੇਤੀ ਛੇਤੀ ਇੱਕ ਪਾਠ ਹੋਰ ਕਰ ਲਈਏ ਤੇ ਨਿਬੇੜ ਦਈਏ। ਜੇ ਇੱਕੋ ਪਾਠ ਹੀ ਤੁਸੀਂ ਚਾਓ ਨਾਲ ਕਰ ਲਓ, ਵਿਚਾਰ ਵਿਚਾਰ ਕੇ ਚਾਓ ਦੇ ਨਾਲ ਭਾਵਨਾ ਦੇ ਨਾਲ, ਤੇ ਉਹਦੇ ਵਿੱਚੋਂ ਵੀ ਰਸ ਓਨਾ ਹੀ ਲੈ ਸਕਦੇ ਹੋ। ਬੱਧਾ ਚੱਟੀ ਨਹੀਂ ਹੋਣੀ ਚਾਹੀਦੀ। ਤੋ ਮਹਾਰਾਜ ਜੀ ਕਹਿੰਦੇ ਭਾਈ ਰੁਚੀ ਦੇ ਨਾਲ ਚਾਓ ਦੇ ਨਾਲ ਗੁਰਬਾਣੀ ਪੜੋ।
ਹੋਇਆ ਸੁਖ ਨਚਰ ਹੈ ਤਾਪ,
ਸੁਖੀ ਹੋ ਜਾਓਗੇ ਤੁਸੀਂ। ਪਾਤਸ਼ਾਹ ਕਹਿੰਦੇ ਮੁੜ ਕੇ ਤੁਹਾਨੂੰ ਤਾਪ ਨਹੀਂ ਚੜੇਗਾ।
ਨਾਚ ਹੋਏਗੇ ਸੋਗ ਸੰਤਾਪ,
ਕੱਲਾ ਸਰੀਰ ਦਾ ਹੀ ਤਾਪ ਨਹੀਂ। ਮਹਾਰਾਜ ਜੀ ਕਹਿੰਦੇ ਤੁਹਾਡੇ ਜਿੰਨੇ ਸੋਗ, ਜਿੰਨੇ ਦੁੱਖ, ਜਿੰਨੇ ਸੰਤਾਪ ਨੇ ਉਹ ਸਾਰੇ ਦੂਰ ਹੋ ਜਾਣਗੇ, ਕਿਉਂਕਿ ਗੁਰਬਾਣੀ ਹੈ ਹੀ ਐਸੀ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਬਾਣੀ ਨੂੰ ਸੁਣ ਕੇ ਪੜ੍ਹ ਕੇ ਦੁੱਖਾਂ ਰੋਗਾਂ ਸੋਗਾਂ ਦਾ ਨਿਵਾਰਨ ਹੋ ਜਾਏਗਾ, ਤੁਹਾਡੇ ਸਾਰੇ ਰੋਗ ਸੋਗ ਮਿਟ ਜਾਣਗੇ।
ਘਰ ਘਰ ਤਰਾ ਸਕਲ ਨੇ ਮਾਨੇ,
ਖਾਲਸਾ ਜੀ ਭਗਤੀ ਵੀ ਡਰ ਨਾਲ ਹੀ ਹੁੰਦੀ ਹੈ ਨਾ, ਡਰ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਜਦੋਂ ਸਤਿਗੁਰਾਂ ਨੇ ਡਰ ਦਿੱਤਾ ਨਾ ਵੀ ਇਹ ਤਾਪ ਦੂਰ ਹੋ ਜਾਏਗਾ ਤੁਹਾਡਾ, ਹੁਣ ਬੁਖਾਰ ਦਾ ਸਾਰਿਆਂ ਨੂੰ ਡਰ ਸੀ, ਹੁਣ ਇਹ ਤਰਾਸ ਕਰਕੇ ਵੀ ਇਹ ਬੁਖਾਰ ਕਿਤੇ ਸਾਨੂੰ ਨਾ ਚੜ ਜਾਏ, ਉਸ ਡਰ ਕਰਕੇ ਭਗਤੀ ਚ ਲੱਗ ਗਏ ਸਾਰੇ। ਇੱਕ ਭਗਤੀ ਭਾਓ ਬਿਨ ਭਗਤ ਨਾ ਹੋਏ ਤੇਰੀ, ਭੈ ਬਿਨਾਂ ਭਗਤੀ ਜਿਹੜੀ ਹੈ, ਡਰ ਤੋਂ ਬਿਨਾਂ ਜਿਹੜੀ ਭਗਤੀ ਆ ਉਹ ਨਹੀਂ ਉਪਜਦੀ, ਭੈ ਤੋਂ ਭਗਤੀ ਉਪਜਦੀ ਹੈ, ਭੈ ਤੋਂ ਹੀ ਭਾਓ ਉਪਜਦਾ ਹੈ, ਭਾਓ ਤੋਂ ਭਗਤੀ ਉਪਜਦੀ ਹੈ। ਇਸ ਕਰਕੇ ਖਾਲਸਾ ਜੀ ਹੁਣ ਇਹ ਜਿੰਨੇ ਸਨ ਇਹ ਡਰ ਦੇ ਨਾਲ ਹੀ ਭੈ ਦੇ ਨਾਲ ਹੀ ਇਸ ਪਾਸੇ ਲੱਗ ਗਏ, ਸਾਰਿਆਂ ਨੇ ਸਤਿਗੁਰਾਂ ਦੇ ਬਚਨ ਮੰਨ ਲਏ।
ਕਹੀ ਗੁਰੂ ਜੀ ਸਭ ਤੇ ਮਿਠਾਨੇ,
ਸਤਿਗੁਰੂ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਸਭ ਨੇ ਸਤ ਕਰਕੇ ਭਲਾ ਕਰਕੇ ਮਹਾਰਾਜ ਜੀ ਦਾ ਇਹ ਬਚਨ ਮੰਨਿਆ ਹੈ।
ਹੁਣ
ਸਾਰੇ ਦਇਆ ਦੀ ਬਿਰਤੀ ਵਿਚ ਲੱਗ ਗਏ, ਧਰਮ ਦੀ ਬਿਰਤੀ ਵਿਚ ਲੱਗ ਗਏ, ਸਭ ਦੇ ਅੰਦਰ ਦਇਆ, ਧਰਮ, ਸੰਤੋਖ, ਸਬਰ ਦੀਆਂ ਬਿਰਤੀਆਂ ਜਦੋਂ ਗੁਰਬਾਣੀ ਪੜ੍ਹਨ ਲੱਗੇ ਤੇ ਗੁਰਬਾਣੀ ਦੇ ਨਾਲ ਆਪੇ ਹੀ ਸ਼ੁਭ ਗੁਣ ਆ ਜਾਂਦੇ ਨੇ। ਖਾਲਸਾ ਜੀ ਜਿਵੇਂ ਜਿਵੇਂ ਅਸੀਂ ਗੁਰਬਾਣੀ ਦਾ ਅਭਿਆਸ ਕਰਦੇ ਹਾਂ ਤੇ ਗੁਰਬਾਣੀ ਦੀ ਕਮਾਈ ਕਰਦਿਆਂ ਕਰਦਿਆਂ ਸ਼ੁਭ ਗੁਣ ਆਪਣੇ ਆਪ, ਕਈ ਕਹਿੰਦੇ ਜੀ ਪਹਿਲਾਂ ਸ਼ੁਭ ਗੁਣ ਧਾਰੋ ਫਿਰ ਬਾਣੀ ਪੜ੍ਹੋ, ਐਸਾ ਨਹੀਂ ਹੈ। ਪਹਿਲਾਂ ਗੁਰਬਾਣੀ ਪੜ੍ਹੋਗੇ ਫਿਰ ਤੁਹਾਡੇ ਅੰਦਰ ਸ਼ੁਭ ਗੁਣ ਆਉਣਗੇ। ਗੁਰਬਾਣੀ ਪੜ੍ਹ ਕੇ ਸ਼ੁਭ ਗੁਣਾਂ ਦਾ ਪ੍ਰਵੇਸ਼ ਹੋਵੇਗਾ। ਗੁਰਬਾਣੀ ਬੀਜ ਹੈ ਸਾਰੇ ਸ਼ੁਭ ਗੁਣਾਂ ਦੀ, ਬੀਜ ਚੋਂ ਦਰਖਤ ਪੈਦਾ ਹੁੰਦਾ ਹੈ, ਗੁਰਬਾਣੀ ਦੇ ਵਿੱਚੋਂ ਸਾਰੇ ਸ਼ੁਭ ਗੁਣ ਪੈਦਾ ਹੋਣੇ ਨੇ। ਤੋ ਕਹਿੰਦੇ ਇਹਨਾਂ ਅੰਦਰ ਦਇਆ ਵੀ ਪੈਦਾ ਹੋ ਗਈ, ਧਰਮ ਵੀ ਪੈਦਾ ਹੋ ਗਿਆ, ਸਬਰ ਤੇ ਸੰਤੋਖ ਵੀ ਗੁਰਬਾਣੀ ਨਾਲ ਪੈਦਾ ਹੋ ਗਿਆ।
ਪਟਬੋ ਬਾਨੇ ਸਿੱਖੀ ਪਸਰੀ ਦੇਸ਼ ਮਾਨੇ,
ਗੁਰਬਾਣੀ ਪੜ੍ਹਦੇ ਨੇ ਸਾਰੇ ਇਲਾਕੇ ਵਿੱਚ ਸਿੱਖੀ ਪਸਰ ਗਈ, ਸਾਰੇ ਜੰਗਲ ਦੇ ਇਲਾਕੇ ਚ ਮਾਲਵੇ ਦਾ, ਹੁਣ ਮਾਲਵਾ ਕਹਿੰਦੇ ਆ, ਪਹਿਲਾਂ ਜੰਗਲ ਦਾ ਇਲਾਕਾ ਸੀ, ਸਾਰੇ ਜੰਗਲ ਦੇ ਇਲਾਕੇ ਦੇ ਵਿਚ ਸਤਿਗੁਰਾਂ ਦੀ ਸਿੱਖੀ ਪਸਰ ਗਈ।
ਹੁਣ ਸਰਹੰਦ ਕੋ ਸੂਬੇ ਜਾਨ,
ਫਿਰ ਜਿਹੜਾ ਸਰਹੰਦ ਦਾ ਸੂਬੇਦਾਰ ਸੀ, ਉਹ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ, ਉਹਨੂੰ ਪਤਾ ਸੀ ਕਿ ਸਤਿਗੁਰੂ ਜੀ ਇਸ ਵੇਲੇ ਦਮਦਮਾ ਸਾਹਿਬ ਨੇ, ਉਹਦੇ ਮਨ ਚ ਬੜੀ ਭਾਰੀ ਈਰਖਾ ਸੀ ਸਤਿਗੁਰਾਂ ਪ੍ਰਤੀ। ਉਹਨੂੰ ਆਪਣਾ ਪਾਪ ਵੀ ਸਤਾਉਂਦਾ ਸੀ ਵੀ ਮੈਂ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਕੀਤੇ ਨੇ, ਤੇ ਕਿਤੇ ਐਸਾ ਨਾ ਹੋਵੇ ਕਿ ਗੁਰੂ ਸਾਹਿਬ ਜੀ ਮੇਰੇ ਤੋਂ ਬਦਲਾ ਲੈਣ। ਇਸ ਕਰਕੇ ਉਹਨੂੰ ਇਹ ਪਾਪ ਖਟਕਦਾ ਰਹਿੰਦਾ ਸੀ ਕਿ ਗੁਰੂ ਸਾਹਿਬ ਮੇਰੇ ਤੇ ਹਮਲਾ ਕਰਨ, ਮੈਂ ਪਹਿਲਾਂ ਉਹਨਾਂ ਨੂੰ ਖਤਮ ਕਰ ਦਿਆਂ।
ਗੁਰੂ ਟਿਕੇ ਤੇ ਦੁਖੀ ਮਾਨ,
ਬੜਾ ਦੁਖੀ ਹੈ ਵਜ਼ੀਰ ਖਾਂ ਆਪਣੇ ਮਨ ਵਿਚ ਕਿ ਗੁਰੂ ਜੀ ਮੇਰੇ ਨੇੜੇ ਹੀ ਦਮਦਮਾ ਸਾਹਿਬ ਮਾਲਵੇ ਦੇ ਜੰਗਲ ਦੇ ਇਲਾਕੇ ਚ ਟਿਕੇ ਹੋਏ ਨੇ।
ਲਿਖਿਓ ਪੱਤਰ ਨਿਜ ਜੋ ਜਨਾਇਓ, ਗੱਲੇ ਕੇ ਸਮੀਪ ਪਹੁੰਚਾਇਓ।
ਵਜ਼ੀਰ ਖਾਂ ਨੇ ਆਪਣੀ ਇਕ ਚਿੱਠੀ ਲਿਖੀ, ਉਹਦੇ ਵਿਚ ਉਹਨੇ ਆਪਣੀ ਪੂਰੀ ਧਮਕੀ ਦਿੱਤੀ, ਪੂਰਾ ਜ਼ੋਰ ਜਣਾਇਆ, ਆਪਣਾ ਪੂਰੀ ਸੂਬੇਦਾਰੀ ਵਿਖਾਈ ਵੀ ਮੈਂ ਵੀ ਇਲਾਕੇ ਦਾ ਸੂਬੇਦਾਰ ਹਾਂ। ਤੇ ਚਿੱਠੀ ਦੇ ਵਿਚ ਡੱਲੇ ਨੂੰ ਧਮਕੀਆਂ ਦਿੱਤੀਆਂ, ਡੱਲੇ ਨੂੰ ਡਰਾਵਾ ਦੇ ਕੇ ਚਿੱਠੀ ਲਿਖ ਕੇ ਭੇਜੀ।
ਗਇਓ ਦੁਰਗ ਮੈਂ ਲੈ ਕਰ ਸੋਏ,
ਵਜ਼ੀਰ ਖਾਂ ਦੀ ਚਿੱਠੀ ਲੈ ਕੇ ਸੂਬੇ ਸਰਹੰਦ ਦੀ ਇਕ ਨੌਕਰ ਡੱਲੇ ਦੇ ਕੋਲ ਕਿਲੇ ਦੇ ਵਿਚ ਪਹੁੰਚਿਆ।
ਸਤਿਗੁਰ ਕੋ ਸੁਧ ਤਿਸਕੀ ਹੋਏ,
ਸਤਿਗੁਰੂ ਜੀ ਨੂੰ ਪਤਾ ਲੱਗਾ ਕਿ ਵਜ਼ੀਰ ਖਾਂ ਨੇ ਡੱਲੇ ਨੂੰ ਚਿੱਠੀ ਲਿਖ ਕੇ ਭੇਜੀ ਹੈ।
ਇਕ ਸਿੱਖ ਕੋ ਤਵੈ ਪਛਾਇਓ,
ਮਹਾਰਾਜ ਜੀ ਨੇ ਆਪਣਾ ਇਕ ਸਿੱਖ ਭੇਜ ਦਿੱਤਾ ਕਿ ਜਾ ਕੇ ਤੂੰ ਵੇਖਣਾ ਕਰ।
ਗੁਪਤ ਰਹੋ ਸੁਨ ਕਹਾ ਪਛਾਇਓ,
ਨੇ ਸਿੱਖ ਨੂੰ ਕਿਹਾ ਵੀ ਤੂੰ ਲੁਕ ਕੇ ਖਲੋ ਕੇ ਸੁਣੀ ਕਿ ਡੱਲਾ ਚਿੱਠੀ ਪੜ ਕੇ ਕੀ ਰਿਐਕਸ਼ਨ ਕਰਦਾ, ਚਿੱਠੀ ਪੜ ਕੇ ਅੱਗੋਂ ਕੀ ਜਵਾਬ ਦਿੰਦਾ, ਕਿੱਦਾਂ ਦੇ ਬੋਲ ਬੋਲਦਾ, ਉਹਦੀ ਕਿੱਦਾਂ ਦੀ ਬਿਰਤੀ ਹੈ, ਉਹ ਚਿੱਠੀ ਪੜ ਕੇ ਸੂਬੇ ਸਰਹੰਦ ਵਜ਼ੀਰ ਖਾਂ ਦੀ ਕੀ ਜਵਾਬ ਦਿੰਦਾ, ਤੂੰ ਉਹ ਸੁਣ ਕੇ ਆਉਣਾ, ਪਰ ਤੇਰਾ ਪਤਾ ਨਾ ਲੱਗੇ ਵੀ ਤੂੰ ਖੜੋਤਾ ਉੱਥੇ, ਗੁਪਤ ਦੇ ਰੂਪ ਦੇ ਵਿਚ ਜਾ ਕੇ ਖਲੋ ਕੇ ਤੂੰ ਸੁਣ ਕੇ ਆਉਣਾ ਹੈ।
ਸੁਣ ਕੇ ਡੱਲਾ ਸਭ ਕਿਆ ਕਹੇ, ਨਹੀਂ ਡਰੇ ਕਿ ਡਰ ਪਛਾਏ।
ਵਜ਼ੀਰ ਖਾਂ ਦੀ ਚਿੱਠੀ ਜਦੋਂ ਡੱਲਾ ਪੜੇਗਾ, ਤੂੰ ਉੱਥੇ ਖਲੋ ਕੇ ਲਾਗੇ ਗੁਪਤ ਹੋ ਕੇ ਸੁਣੀ ਕਿ ਡੱਲਾ ਡਰਦਾ ਜਾਂ ਨਹੀਂ ਡਰਦਾ। ਵਜ਼ੀਰ ਖਾਂ ਦੀ ਚਿੱਠੀ ਪੜ ਕੇ ਡੱਲਾ ਡਰਦਾ ਜਾਂ ਨਹੀਂ ਡਰਦਾ, ਤੇ ਕੀ ਜਵਾਬ ਦਿੰਦਾ, ਕੀ ਬੋਲਦਾ ਡੱਲਾ ਵਜ਼ੀਰ ਖਾਂ ਨੂੰ, ਜਵਾਬ ਕੀ ਲਿਖ ਕੇ ਭੇਜਦਾ, ਇਹ ਸਾਰੀ ਗੱਲ ਤੂੰ ਸੁਣ ਕੇ ਆ ਕੇ ਮੈਨੂੰ ਦੱਸਣੀ ਹੈ।
ਅੰਤਰ ਇਤੁਤ ਸਿੱਖ ਵਿਚਰੰਤਾ,
ਜਿੱਦਾਂ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਭੇਜ ਦਿੱਤਾ, ਉਹ ਸਿੱਖ ਅੰਦਰ ਚਲਾ ਗਿਆ, ਕਿਲੇ ਵਿਚ ਇਧਰ ਉਧਰ ਵਿਚਰਨ ਲੱਗਾ।
ਡੱਲਾ ਕਾਗਜ਼ ਤੁਰਕ ਸੁਨੰਤਾ,
ਇਧਰ ਡੱਲੇ ਨੇ ਆਖਿਆ ਵੀ ਪੜੋ ਕਾਗਜ਼ ਜਿਹੜਾ ਲਿਖ ਕੇ ਭੇਜਿਆ ਵਜ਼ੀਰ ਖਾਂ ਨੇ, ਪੜ ਕੇ ਸੁਣਾਓ ਕੀ ਲਿਖ ਕੇ ਭੇਜਿਆ ਹੈ।
ਕਿਉ ਨਿਜ ਬੁਰਾ ਕਰਨ ਅਬਲਾਖਾ,
ਚਿੱਠੀ ਵਿਚ ਲਿਖਿਆ ਸੀ ਵਜ਼ੀਰ ਖਾਂ ਨੇ ਡੱਲਿਆ, ਤੂੰ ਕਿਉ ਆਪਣਾ ਬੁਰਾ ਕਰਨਾ ਚਾਹੁੰਦਾ, ਤੂੰ ਕਿਉ ਆਪਣੀ ਦੁਸ਼ਮਣ ਜ਼ਿੰਦਗੀ ਦਾ ਦੁਸ਼ਮਣ ਬਣਿਆ ਹੋਇਆ।
ਬਾਦਸ਼ਾਹ ਰਿਪ ਗੁਰ ਢਿੱਗ ਰਾਖਾ,
ਬਾਦਸ਼ਾਹ ਔਰੰਗਜ਼ੇਬ ਦਾ ਦੁਸ਼ਮਣ ਹੈ ਗੁਰੂ, ਤੇ ਤੂੰ ਉਸ ਗੁਰੂ ਨੂੰ ਆਪਣੇ ਕੋਲ ਰੱਖਿਆ ਹੋਇਆ।
ਅਬ ਵੀ ਕਰਿਓ ਜੇ ਚੈ ਭਲੇ ਆਏ, ਹਮਕੋ ਗੁਰੂ ਦੇਹੋ ਪਕੜਾਏ।
ਹਾਲੇ ਵੀ ਜੇ ਤੂੰ ਭਲਿਆਈ ਕਰਨਾ ਚਾਹੁੰਦਾ, ਫਿਰ ਗੁਰੂ ਜੀ ਨੂੰ ਫੜ ਕੇ ਮੇਰੇ ਹਵਾਲੇ ਕਰ ਦੇ। ਜੇ ਤੂੰ ਆਪਣਾ ਭਲਾ ਚਾਹੁੰਦਾ, ਜੇ ਤੂੰ ਚਾਹੁੰਦਾ ਤੇਰਾ ਬੁਰਾ ਨਾ ਹੋਵੇ, ਤੇ ਤੂੰ ਗੁਰੂ ਜੀ ਨੂੰ ਪਕੜ ਕੇ ਮੇਰੇ ਹਵਾਲੇ ਕਰ ਦੇ।
ਐਨ ਕਨੇਰੀ ਦੇਸ ਪਛਾਏ,
ਨਹੀਂ ਤਾਂ ਮੈਂ ਆਪਣੀ ਬਹੁਤੀ ਸਾਰੀ ਸੈਨਾ ਫੌਜਾਂ ਤੇਰੇ ਦੇਸ਼ ਵਿਚ ਭੇਜਾਂਗਾ।
ਦਿਲ ਕਰ ਤਿਸ ਕੋ ਦੇਉ ਗਾਏ,
ਫਿਰ ਮੈਂ ਫੌਜ ਭੇਜਾਂਗਾ, ਜੇ ਤੂੰ ਨਹੀਂ ਪਕੜ ਕੇ ਲਿਆ ਕੇ ਦੇ ਸਕਦਾ ਤੇ ਫੌਜ ਭੇਜਦਾ, ਤੂੰ ਮੇਰੀ ਫੌਜ ਦੀ ਮਦਦ ਕਰੀ ਔਰ ਗੁਰੂ ਜੀ ਨੂੰ ਪਕੜਾ ਕੇ ਮੇਰੀ ਫੌਜ ਦੇ ਹਵਾਲੇ ਕਰ ਦੇਈ।
ਨਾ ਤਾਂ ਤੁਝਕੋ ਦੇ ਬੜੀ ਸਜ਼ਾਏ,
ਨਹੀਂ ਤਾਂ ਤੈਨੂੰ ਬੜੀ ਭਾਰੀ ਸਜ਼ਾ ਦੇਵਾਂਗੇ, ਬਹੁਤ ਡਾਢੀ ਸਜ਼ਾ ਦੇਵਾਂਗੇ।
ਇਸ
ਦੇਸ਼ ਵਿਚ, ਇਸ ਇਲਾਕੇ ਵਿਚ तलवंडी साबू दे विच तेनू रहण नहीं देवांगा,
लूटा ग्राम उजाड़न कर
सारा पिंड लुट लवांगा, इलाका लुट लवांगा, तेरे पिंड उजाड़ के थे बना देवांगा।
आए अचानक सब को धर
अचानक आके मेरिया फौजा तेनू सारे पकड़ लैन गिया।
सुन डल्ले उत्तर लिखवायो, हम नहीं डरे जे चैत डरायो।
डल्ले ने जवाब दिता, उत्तर लिखाया वजीर खां नू, वजीर खां तेरे डराया असी नहीं डरन वाले। इस गलो मालवे दे इलाके दलेर बड़े मलवई, इना अंदर दलेरी दी बड़ी वृत्ती है। तदे ते कलगीधर पातशाह जी महाराज जी ने जफरनामे च भी लिख के भेजा औरंगजेब नू कि हमें कौम बैराड़ हुक्मे मरास, इना अंदर दलेरी है। तो महाराज सच्चे पातशाह जी नू गला लिख के भेज रहा वजीर खां नू, ते ओ जिहड़ा सिख महाराज जी ने भेजा सी ओ भी उत्थे सुन रहा। डल्ले ने जवाब दिता, हम ना डरा जे चैत डरायो। कहिंदा जे तू डराना चाहना ते तेरे डराया असि डरन वालिया चो नहीं।
भेजे दल किसके संग लड़ा,
जे तू फौज भेजेगा ते असि केड़ा चूड़ियां पाईयां ने हत्थां च, जे तू दल भेजेगा फौज भेजेगा ते असि भी अगे लड़न नू तैयार बैठे हां।
मार लूटे आ गए चल पर
फौजां नू मार के लुट के इथों होर अगे नू चले जांगे, साडा की है इथे नहीं ते अगे होर चले जावांगे।
निर्जल बन में बस मैं तेरो, सिर के साथ गुरु है मेरो।
निर्जल जगह जिथे पानी ना होवे, जंगल बिया बान विच असी जा बसांगे। एक गल सुन ला वजीर खां, सतगुरु जी मेरे सिर दे नाल ने, सतगुरां नू पकड़न वास्ते पहला तेनू मेरा सिर कटना पवेगा। सतगुरु जी मेरे सिर दे नाल ने, ते जे सतगुरां नू तू फड़ना ते सतगुरां नू पकड़न वास्ते पहला मेरा सिर वढ़ना पवेगा।
किस बिद गह लगे बेदे,
प्रकार नाल ना असी आप पकड़ांगे ते ना ही तेरिया फौजा नू पकड़न देंगे।
निज प्राणन के संग रखे,
सतगुरां नू अपने प्राणा दे नाल रखांगे, असी अपने प्राणा तो जिंदगी तो भी ज्यादा प्यारे करके रखांगे।
इम उत्तर डल्ले लिखवायो,
इदा दा जवाब डल्ले ने लखवा के वजीर खां कोल भेजिया है।
मुख वजीदे तुरत बतायो,
तुरत फुरत उसे वेले वजीदे नू ए चिट्ठी ए जवाब डल्ले ने बड़ी खड़कमी आवाज दे विच निडरता दे नाल जवाब भेजिया है।
सगरी बात दोन दिश केरे, सिख ने सुनी भले तिस मेरे।
जेड़ा सिख उथे खलोता सुन रहा सी दसवें पातशाह दा भेजिया होया, उन्हें दोवां पासियां दियां गल्लां सुनिया, जो वजीर खां दी चिट्ठी ओ भी सुनी, जो डल्ले ने चिट्ठी लिखवाई अगो जवाब दिता ओ भी सुनिया, दोवे पासे दियां गल्लां सिख ने सुनिया हन।
सतगुर के ज्ञान सुनाए,
ओ सिख ने आके गुरु कलगीधर पातशाह जी महाराज जी नू सारे बचन दसे ने, जिवें जिवें गल्लां होईयां ओ आके महाराज जी नू दसियां ने।
सुनकर खुशी भए सुखदाए,
घर जी सुन के बड़े खुश होए, महाराज जी बड़े प्रसन्न होए, कहंदे वाकई ये सूरमे ने बहादुर हन।
कीतक दिवस बतीते और,
इसे तरह कुछ दिन होर दमदमा साहब बतीत हो गए।
सतगुरु मासे तिथि ठौर,
लगा ते महाराज सच्चे पातशाह जी बसन लगे ने, रहन लगे ने।
संगत दूर दूर से आवे, प्रभ को पाइन चीज झुकावे।
दूरों दूरों संगतां चल के आउंदियां ने, आके सतगुरां दे चरणा कमलां ते शीश झुकाउंदे ने, सिख नमस्कारां करदे ने।
हर पैन के कोरन ले आए,
प्रकार दियां पिटावां कोरां महाराज जी दे चरणा च सिख अर्पदे हन।
मनोकामना अपनी पाए,
आपो अपनियां मनोकामनावां दी पूर्ति करदे हन।
निसमें दस सिंगन को पैरा,
एक दिन दी बात है, रात दा समा सी ते रात नू दस सिंह महाराज जी दे पैरे ते खलोते सी। ਦਸ ਸਿੰਘ ਮਹਾਰਾਜ ਜੀ ਦੇ ਪਹਿਰੇ ਤੇ ਖੜੇ ਸਨ।
ਪਲੰਗ ਨਿਕਟ ਜਾਗੇ ਨਿਤ ਠਹਿਰਾ,
ਸਤਿਗੁਰਾਂ ਦੇ ਪਲੰਗੇ ਦੇ ਨੇੜੇ ਠਹਿਰ ਕੇ ਜਾਗਦੇ ਸਨ।
ਇਕ ਦਿਨ ਖੇਡਾ ਪਾਵਨ ਕੀਨ,
ਇਕ ਦਿਨ ਕਿਤੇ ਨਗਰ ਦੇ ਵਿਚ ਕੋਈ ਮੇਲਾ ਸੀ, ਕੋਈ ਖੇਡ ਪੈਣੀ ਸੀ, ਛਿੱਜ ਪੈਣੀ ਸੀ, ਮੇਲਾ ਸੀ, ਨਾਚ ਤਾਪ ਹੋਣਾ ਸੀ।
ਕਾਮਨ ਨਾਚਨ ਨਰ ਨਾਰੀਨ,
ਉੱਥੇ ਨਰ ਨਾਰੀਆਂ ਦਾ ਕੋਈ ਗਾਉਣਾ ਨੱਚਣਾ ਹੋਣਾ ਸੀ, ਤੋ ਇਸ ਪ੍ਰਕਾਰ ਦਾ ਕੋਈ ਮੇਲਾ ਸੀ ਨਗਰ ਦੇ ਵਿਚ।
ਸੋ ਸਿੱਕੇ ਆਪਸ ਮੈਂ ਇਮਕੈ, ਨਿੰਦਰਾ ਬਸੀ ਗੁਰੂ ਅਬ ਐ।
ਦਸ ਸਿੰਘ ਪਹਿਰੇ ਤੇ ਖਲੋਤੇ ਸਨ, ਕਹਿੰਦੇ ਵੀ ਅੱਜ ਆਪਣੇ ਨਗਰ ਦੇ ਵਿਚ ਦੂਰ ਥੋੜੇ ਦੇ ਲਾਗੇ ਇਕ ਮੇਲਾ ਹੈ, ਤੇ ਉੱਥੇ ਗਾਉਣਾ ਨੱਚਣਾ ਹੋਣਾ, ਬੜਾ ਸੋਹਣਾ ਮੇਲਾ ਹੋਣਾ, ਤੇ ਸਤਿਗੁਰੂ ਜੀ ਇਸ ਵੇਲੇ ਆਰਾਮ ਕਰ ਰਹੇ ਨੇ, ਨਿੰਦਰਾ ਵਸੀ ਨੇ, ਤੇ ਆਪਾਂ ਏਦਾਂ ਕਰੀਏ,
ਚਲੋ ਬਿਲੋ ਕਹਿਤਾ ਚਿੰਨ ਆਵੇ,
ਚਲੋ ਚੱਲ ਕੇ ਆਪਾਂ ਮੇਲਾ ਵੇਖ ਆਈਏ, ਤੇ ਮੇਲਾ ਵੇਖਦਿਆਂ ਸਾਰ ਛੇਤੀ ਵਾਪਸ ਮੁੜ ਆਵਾਂਗੇ।
ਸਭ ਲੋਕ ਹਾਂ ਵਿਗੜ ਕੁਛ ਜਾਵੇ,
ਉਦੋਂ ਤੱਕ ਕੀ ਵਿਗੜ ਜਾਣਾ, ਸਤਿਗੁਰਾਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਮੁੜਾਵਾਂਗੇ, ਆਪਾਂ ਮੇਲਾ ਹੀ ਆ ਇੱਕ ਛੋਟਾ ਜਿਹਾ ਵੇਖ ਕੇ ਛੇਤੀ ਮੁੜਾਵਾਂਗੇ।
ਸਤਿਗੁਰ ਜਾਗਨ ਤੇ ਪਹਿਲਾਏ, ਆਏ ਫਿਰਾਂਗੇ ਇਸੇ ਥਾਏ।
ਇਹਨੇ ਤਾਂ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਣਾ, ਤੇ ਉਹਨਾਂ ਦੇ ਪਹਿਲਾਂ ਉੱਠਣ ਤੋਂ ਪਹਿਲਾਂ ਪਹਿਲਾਂ ਆਪਾਂ ਇਸ ਜਗ੍ਹਾ ਤੇ ਫੇਰ ਆ ਕੇ ਪਹਿਰੇ ਤੇ ਖਲੋ ਜਾਵਾਂਗੇ, ਫੇਰ ਆ ਕੇ ਪਹਿਰਾ ਦੇਣ ਲੱਗ ਪਵਾਂਗੇ।
ਇਮ ਕਹਿ ਕਰ ਸਿੱਖ ਪੰਚ ਪਧਾਰੇ, ਪੰਜ ਨਾ ਗਏ ਸਿਰੇ ਡਰ ਧਾਰੇ।
ਏਦਾਂ ਕਹਿ ਕੇ ਜਿਹੜੇ ਪੰਜ ਸੀ ਉਹ ਤਾਂ ਚੱਲੇ ਗਏ, ਕਹਿੰਦੇ ਅਸੀਂ ਤਾਂ ਚੱਲੇ ਆ, ਪੰਜ ਨੀ ਮੰਨੇ। ਕਹਿੰਦੇ ਨਾ ਬਈ, ਜੇ ਕਿਤੇ ਪਿੱਛੋਂ ਸਤਿਗੁਰੂ ਜੀ ਜਾਗ ਪਏ ਤਾਂ ਫਿਰ ਕੀ ਹੋਵੇਗਾ, ਜੇ ਉੱਠ ਗਏ ਤਾਂ ਫਿਰ ਸਤਿਗੁਰੂ ਜੀ ਸਾਨੂੰ ਦੰਡ ਦੇਣਗੇ। ਇਸ ਕਰਕੇ ਪੰਜ ਨਹੀਂ ਗਏ, ਤੇ ਪੰਜ ਜਿਹੜੇ ਸਾਨੂੰ ਚਲੇ ਗਏ ਮੇਲਾ ਵੇਖਣ ਵਾਸਤੇ।
ਖੇਡਾ ਕਰਿਓ ਬਿਲੋ ਕਨ ਜਬੈ,
ਉਹਨਾਂ ਪੰਜਾਂ ਨੇ ਜਾ ਕੇ ਉੱਥੇ ਜਿਹੜਾ ਖੇਡਾ ਹੁੰਦਾ ਸੀ, ਮੇਲਾ ਹੁੰਦਾ ਸੀ, ਉਹ ਵੇਖਿਆ।
ਦਰਸ ਪਰਸ ਪਰ ਬੋਲੇ ਸਬੈ,
ਪਰ ਮਨ ਦੇ ਵਿਚ ਡਰ ਸੀ ਵੀ ਕਿਤੇ ਗੁਰੂ ਜੀ ਨੂੰ ਪਤਾ ਨਾ ਲੱਗ ਜੇ ਪਿੱਛੇ, ਵੀ ਅਸੀਂ ਇੱਥੇ ਮੇਲਾ ਵੇਖਦੇ ਹਾਂ, ਖੇਡਾਂ ਵੇਖਦੇ ਹਾਂ, ਕਿਤੇ ਐਸਾ ਨਾ ਹੋਵੇ ਕਿ ਪਿੱਛੇ ਸਤਿਗੁਰੂ ਜੀ ਨੂੰ ਪਤਾ ਲੱਗ ਜਾਏ, ਕਿਤੇ ਗੁਰਦੇਵ ਨੂੰ ਪਤਾ ਲੱਗ ਜਾਏ। ਇਦਾਂ ਆਪਸ ਵਿੱਚ ਡਰ ਨਾਲ ਗੱਲਾਂ ਕਰਦੇ ਨੇ।
ਏਥਾ ਆਏ ਲਿਓ ਕੋ ਕਹਾ, ਸ਼੍ਰੀ ਪ੍ਰਭ ਕੋਪ ਕਰਾਂਗੇ ਤਾਂ।
ਆਪਸ ਵਿੱਚ ਕਹਿੰਦੇ ਆਪਾਂ ਇੱਥੇ ਕੀ ਖੱਟ ਲਿਆ, ਆ ਕੇ ਆ ਕੀ ਵੇਖ ਲਿਆ, ਆ ਨੱਚਣਾ ਟੱਪਣਾ ਹੀ ਵੇਖਣਾ ਸੀ, ਕਹਿੰਦੇ ਆ ਕੀ ਵੇਖ ਲਿਆ ਇੱਥੇ ਆ ਕੇ, ਜੇ ਕਿਤੇ ਗੁਰੂ ਜੀ ਨੂੰ ਪਤਾ ਲੱਗ ਗਿਆ ਗੁਰੂ ਜੀ ਗੁੱਸੇ ਹੋਣਗੇ, ਸਾਡੇ ਤੇ ਕ੍ਰੋਧਿਤ ਹੋਣਗੇ।
ਕਿਉਂ ਨਾ ਹੱਕ ਅਪਰਾਧੀ ਚੀਜ਼ੈ,
ਕਿਉਂ ਅਪਰਾਧੀ ਬਣਦੇ ਹੋ, ਕਿਉਂ ਗੁਨਾਹਗਾਰ ਬਣਦੇ ਹੋ,
ਵੀ ਚਲੋ ਨਾ ਬਿਲਮ ਲੱਗੀ ਜੈ,
ਚਲੋ ਛੇਤੀ ਵਾਪਸ ਚੱਲੀਏ, ਆਪਾਂ ਨੀ ਠਹਿਰਦੇ ਇੱਥੇ, ਚਲੋ ਚਲੋ ਛੇਤੀ ਨਾਲ ਪਿੱਛੇ ਵਾਪਸ ਚੱਲੀਏ।
ਬੋਲਤ ਤੂਰਨ ਆਤੇ ਆਏ,
ਇੱਦਾਂ ਬੋਲ ਕੇ ਬੜੀ ਛੇਤੀ ਨਾਲ ਵਾਪਸ ਹਟ ਕੇ ਮੁੜਾਏ।
ਰਾਸਤ ਖਰੇ ਪਏ ਨਿਜ ਥਾਏ,
ਔਰ ਡਰ ਦੇ ਨਾਲ ਫਿਰ ਉੱਥੇ ਆ ਕੇ ਖਲੋ ਗਏ ਜਿੱਥੇ ਪਹਿਲਾਂ ਖਲੋਤੇ ਸਨ।
ਗੁਰ ਸੇਵਤ ਹੀ ਜਾਗਤ ਸਦਾ,
ਔਰ ਸਤਿਗੁਰੂ ਜੀ ਤਾਂ ਇਹ ਸੋਚਦੇ ਨੇ ਵੀ ਗੁਰੂ ਸਾਹਿਬ ਸੁੱਤੇ ਪਏ ਵੀ ਤਾਂ ਸਦਾ ਜਾਗਦੇ ਨੇ, ਜੇ ਉਹ ਸੁੱਤੇ ਵੀ ਪਏ ਨੇ ਸਰੀਰ ਕਰਕੇ, ਪਰ ਉਹ ਫਿਰ ਵੀ ਜਾਗਦੇ ਨੇ, ਉਹ ਤਾਂ ਸਦਾ ਹੀ ਜਾਗਦੇ ਨੇ।
ਭੁੱਲੀ ਮਾਲਣੇ ਸਤਿਗੁਰ ਜਾਗਤਾ ਹੈ ਦੇ, ਗੁਰ ਸੋਵਤ ਵੀ ਜਾਗਤ ਸਦਾ, ਜਿਨ ਤੇ ਛਿਪ ਹੈ ਬਾਤ ਨਾ ਕਦਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਸਦਾ ਹੀ ਜਾਗਦੇ ਨੇ, ਜੇ ਸੁੱਤੇ ਵੀ ਪਏ ਨੇ ਸਰੀਰ ਕਰਕੇ ਤਾਂ ਵੀ ਜਾਗਦੇ ਨੇ, ਉਹਨਾਂ ਤੋਂ ਤਾਂ ਕੋਈ ਗੱਲ ਛੁਪ ਹੀ ਨਹੀਂ ਸਕਦੀ, ਕੋਈ ਗੱਲ ਲੁਕ ਲੁਕ ਹੀ ਨਹੀਂ ਸਕਦੀ।
ਗਏ ਹੋਤੇ ਸੋ ਡਰ ਧਰ ਛੇਰੇ, ਜੋ ਨਾ ਗਏ ਅਫਸੋਸ ਸੋ ਧਰੇ।
ਜਿਹੜੇ ਤਾਂ ਗਏ ਸੀ ਉਹ ਤਾਂ ਡਰ ਦੇ ਨਾਲ ਵਾਪਸ ਆ ਗਏ, ਡਰ ਦੇ ਨਾਲ ਬੜਾ ਭੈ ਉਹਨਾਂ ਦੇ ਮਨ ਵਿਚ ਕਿ ਹਾਏ ਜੇ ਕਿਤੇ ਗੁਰੂ ਜੀ ਨੂੰ ਪਤਾ ਨਾ ਲੱਗ ਜਾਏ, ਤੇ ਜਿਹੜੇ ਨਹੀਂ ਸੀ ਗਏ ਉਹ ਅਫਸੋਸ ਕਰਦੇ ਨੇ ਵੀ ਇਹ ਮੇਲਾ ਵੇਖ ਆਏ ਨੇ, ਅਸੀਂ ਵੀ ਵੇਖ ਆਉਂਦੇ ਤੇ ਚੰਗਾ ਹੀ ਸੀ, ਕਿਹੜਾ ਗੁਰੂ ਜੀ ਕਿਹੜਾ ਉੱਠੇ ਨੇ ਪਤਾ ਕਿਹੜਾ ਲੱਗਾ, ਉਹ ਵੀ ਤਾਂ ਆ ਹੀ ਗਏ ਨੇ ਵਾਪਸ, ਅਸੀਂ ਵੀ ਮੇਲਾ ਵੇਖ ਕੇ ਆ ਹੀ ਜਾਣਾ ਸੀ, ਤੇ ਅਸੀਂ ਵੀ ਵੇਖ ਹੀ ਆਉਂਦੇ ਤੇ ਚੰਗੀ ਗੱਲ ਸੀ, ਉਹ ਅਫਸੋਸ ਕਰ ਰਹੇ ਹਨ।
ਆਏ ਗਏ ਜਿਮ ਅਬੈ,
ਆ ਵੇਖ ਕੇ ਆ ਗਏ ਨੇ ਵਾਪਸ,
ਜਾਤ ਬਿਲੋਕਤ ਤਬੈ,
ਅਸੀਂ ਵੀ ਇਸੇ ਤਰ੍ਹਾਂ ਜਾ ਕੇ ਵੇਖ ਕੇ ਵਾਪਸ ਮੁੜ ਆਉਣਾ ਸੀ।
ਫਿਰੇ ਰਹੇ کیا تم نے پایو؟
آپ اس سے گلاں کر دے کہیں دے اتھے کھلو کے کی پا لیا تسی؟ جیڑے اتھے گئے سی وہ کہیں دے اتھے آ کے کی لے لیا تسی میلا ویک کے؟ جیڑے پہرے تے کھلوتے نے کہیں دے اتھے کھلو کے کی لے لیا تسی؟ آپا میلا ویک ہی آنا سی وہ بھی تو ویک ہی آئے نے،
دیکھیں تماشا باد گوایو،
کہتے ایڈا ودیا تماشا ہونا سی اتھے تے آپا وہ تماشا باد ہی گوا دتا، ویک نہیں سکے،
گل تو سب ترے اب تائے ان پنچوں نج چور بتائے۔
گرو جی تو ہالے بھی ستے ہوئے نے، آرام کر رہے نے، جیڑے میلا ویک کے آئے نے وہ کہتے ستگرو سدا ہی جاگتے نے، جڑے پہرے تے کھلوتے ہو کہندے گرو جی تا ہلے بھی ستے پئے نے، انہاں نوں تا مڑ بھی آنا سی، پر آپاں ادا چور چور کے پنجاں نے رات بتیت کیتی۔ جڑے نہیں گئے وہ چور رہے نے بھی اسی کیوں نہیں گئے، جڑے گئے سن وہ بھی چور رہے نے بھی اسی کیوں گئے ہاں، ادا چورا دوہاں دے مناں وچ لگا ہویا ہے۔
بھائی پرات نج ڈیرے گئے،
جدوں سویر ہوئی دن چڑھیا تے اپنے ڈیرے تے گئے،
سوچ شنان گرو تن کئے،
اس امرت ویلے سات گرو جی بھی اٹھ کھلوتے، کلگی دھار جی نے سوچ شنان کیتا،
لگے دیوان تو سکل بلائے،
مہاراج جی ہن انتر یامی نے جاندے نے بھی رات نوں کی ہویا ہے، پہرے داراں دے اندر کی برتی ہے کی ہوئی ہے، انترجامی جو نے مہاراج جی کا دیوان سجیا تے دساں نوں ہی سد لیا، جڑے پنج میلا ویکھن گئے سی وہ بھی، جڑے پنج نہیں گئے وہ بھی سد لئے، ہن جڑے نہیں سی گئے وہ بڑے خوش ہوئے، ویکھیا نا ہن ستگرو جی نے بلا لیا اسی تے گھٹو گھٹ بچ جاں گے، بھی اسی تے گئے نہیں سی، جڑے گئے سی ہن وہ ڈری جان بھی پتا نہیں ہن کی ہوئے گا، ستگرو جی کی دنڈ لان گے کی سزا لان گے، ادا مہاراج جی نے دساں نوں سد لیا۔ پوچھا ہاں وہ بھائی دسو رات نو کتھے گئے سی، رات دسو کتھے گئے سی، پہرے تے کھلوتے سی کتھے گئے سی،
کم کم آپس میں تم پاکے،
کی گلاں کیتیاں تسی آپو وچ رل کے، کی بچن کیتے نے،
کہو سچ ہم سب کے ساتھے،
مہاراج جی کہندے سچ سچ دسو جے، میں تہاڈے ساریاں دا ساکھی ہاں، مینوں تہاڈے کلے کلے دا پتہ وی تسی کی گلاں کیتیاں نے، کتھے گئے سی، کیڑا گیا کیڑا نہیں گیا، اس کر کے اپنے آپ ہی سچو سچ سارا کچھ دس دیو،
دوہاں تیرا تب سچ بخامے،
دوہاں تیرا نے پھر سچو سچ دس دتا، جڑے پنج گئے سی وہ بھی، جڑے پنج نہیں گئے انہاں نے جڑیاں جڑیاں گلاں بھی کیتیاں سی آپس وچ رل کے، جو بچن بھی کیتے سن، وہ ساری وارتا مہاراج دسویں پاتشاہ نوں دس دتی،
جن بیتی تیں پاکے بانے،
جویں بیتی سی اسی طرح دی بانی مہاراج جی نوں دس دتی،
شری گول سن کر سبن سنائے، نکٹے دور دور نکٹائے،
سن کے کلگیتر پاتشاہ جی بولے کہندے بھی نیڑے والے دور تے دور والے نیڑے، یعنی کہ حاضر غیر حاضر تے غیر حاضر حاضر، جڑے غیر حاضر سی وہ من کر کے رہے ایتھے بھی گرو جی نو پتا نہ لگ جائے، جڑے میلا ویکھن نہیں گئے شریر کر کے حاضر سی، من انہاں دا میلے چ پھردا سی بھی میلا ویکھ لیندے تے چنگا سی، وہ حاضر ہو کے بھی غیر حاضر ہو گئے، جڑے شریر کر کے غیر حاضر سی من انہاں دے اتھے سن گرو صاحب کول، اس کر کے وہ غیر حاضر ہو کے بھی حاضر ہو گئے،
گئے جو تن کے من ہم پائے،
مہاراج جی کہندے جڑے نیڑے سی وہ دور، جڑے دور سی وہ نیڑے، جڑے گئے سن مہاراج جی کہندے انہاں دے من ساڈے کول سی، انہاں دے من ساڈے کول حاضر سن،
گئے نہ تن من کھیڈے مائے،
جڑے نہیں سی گئے میلے وچ وہ شریر کر کے تا ساڈے پہرے چ کھلوتے سی، پر من انہاں دا کھیڈے چ گیا ہویا سی، میلے وچ گیا ہویا سی، من انہاں دے ایتھے نہیں سن، تے گرو نو من چاہیدا ہے، گرو نو من چاہیدا ہے، من بیچا ستگر کے پاس تس سیوک کے کارج راس، گرو دے اگے تا من سمرپن، جے من پیٹ کر دتا تے سب کچھ سمرپن ہو گیا، ساڈے تن حاضر ہوندے نے کئی وار، من حاضر نہیں ہوندے، گرو نو من بھی چاہیدا، تن دی حاضری دے نال نال گرو نو من دی حاضری بھی چاہیدی ہے، تو ستگرو جی نے اے سنکیت دتا اس کتھا دے دوارا، ਤੇ ਮਹਾਰਾਜ ਜੀ ਕਹਿੰਦੇ ਨੇੜੇ ਵਾਲੇ ਦੂਰ ਤੇ ਦੂਰ ਵਾਲੇ ਨੇੜੇ ਹੋ ਗਏ।
ਸੁਣ ਸਭ ਸਾਜ ਸੱਚ ਕਹਿ ਮਾਨੇ ਧੰਨ ਧੰਨ ਸਤਿਗੁਰ ਗੁਣ ਖਾਨੇ।
ਸਭ ਨੇ ਸਤਿਗੁਰਾਂ ਦਾ ਇਹ ਬਚਨ ਸੱਚ ਕਰਕੇ ਮੰਨਿਆ ਤੇ ਆਖਿਆ ਧੰਨ ਹਨ ਸਤਿਗੁਰੂ ਕਲਗੀ ਧਰ, ਧੰਨ ਹਨ ਸਤਿਗੁਰੂ ਕਲਗੀ ਧਰ ਗੁਣਾਂ ਦੀ ਖਾਨ, ਜਿਨ੍ਹਾਂ ਦਾ ਇਕ ਇਕ ਬਚਨ ਬੜਾ ਹੀ ਕੀਮਤੀ ਤੇ ਨਿਰਮੋਲਕ ਹੈ, ਜਿਸ ਦਾ ਕੋਈ ਮੁੱਲ ਨਹੀਂ। ਮਹਾਰਾਜ ਗਰੀਬਨ ਵਾਜ ਸੱਚੇ ਪਾਤਸ਼ਾਹ ਤਰਸ ਕਰਨ, ਦਇਆ ਕਰਨ, ਸਾਹਿਬਾਂ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇ ਖਿਮਾ ਕਰਨੀ।